ਸਾਧ ਸੰਗਤ ਆਪ ਸਭ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ ਜੀ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ 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 ਘਰ ਕੇ ਬੋਲੇ ਜੀ ਨਾਨਕ ਘਰ ਕੇ ਬੋਲੇ ਜੀ ਨਾਨਕ ਘਰ ਕੇ ਬੋਲੇ ਜੀ ਘਰ ਕੇ ਬੋਲੇ ਜੀ ਨਾਨਕ ਘਰ ਕੇ ਬੋਲੇ ਜੀ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜੇ ਬਾਇਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ राखो राखन हार दयाला नानक भर के बोले जी राखो राखन हार दयाला नानक भर के बोले जी घर के बोले जी नानक घर के बोले जी नानक घर के बोले जी घर के बोले जी नानक कहर के बोले जी नानक कहर के बोले जी कहर के बोले जी नानक कहर के बोले जी राखो राखन हार दयाला नानक भर के बोले जी राखो राखन हार दयाला नानक भर के बोले जी कोट परार हमारे खंडो आनक विधि समझावो हम अज्ञान अल्प मत थोरी तुम आपन विरद रखावो तुमरी शरण तुम्हारी आसा तुम ही सज्जन सुहेले राखो राखन हार दयाला राखो राखन हार दयाला नानक घर के बोले राखो राखन हार दयाला नानक घर के बोले जी राखो राखन हार दयाला नानक घर के बोले जी राखो राखन हार दयाला नानक घर के बोले राखो राखन हार दयाला नानक घर के बोले जी घर के बोले जी नानक घर के बोले जी नानक घर के बोले जी घर के बोले जी हर के बोले जी, नानक हर के बोले जी, हर के बोले जी, नानक हर के बोले जी। राखो राखन हार दयाला नानक हर के बोले, राखो राखन हार दयाला नानक हर के बोले जी,
संगत काफी समय तो आप सतगुरां दे सचखंड दरबार दी हाजरियां भरदे हुए गुरबाणी दे कीर्तन दा आनंद माण रहे हो, होर कुछ समय वास्ते अपनिया चितबिरतियां एकाग्र करो, ख्यालों नूं बाहर जाण तों रोको तां जो मन की एकाग्रता और चितबिरती की अंतर्मुखता द्वारा आपां गुरबाणी दे कीर्तन उपरंत गुरमत दीआं विचारां तों पूरा पूरा लाभ उठा सकीए। गुरबाणी दा महावाक है, बाणियां कहानियां पुत सुपुत करें, अपने गुरु पीरां अपने बुजुर्गां महापुरखां दा पवित्र जस करना, उन्हां दीआं कथा वार्ता करके उन्हां दे पवित्र जीवन तों सेध लैणी कि उन्हां दे पैरोकारां दा परम धर्म होया करदा है। परमेश्वर दे प्यारे जिहड़े अकाल पुरख वाहिगुरु वल्लों संसार ते भेजे जांदे हन, साध पठाए आप हर हम तुम ते नाहीं दूर, नानक परम पाव मिट गए रमण राम भरपूर। वह दरअसल संसार ते आउंदे ही अपने पैरोकारां नूं कुछ सेध देण वास्ते हैं, उन्हां दा सतगुरु जी ने संसार ते आउणा प्रवान नीक कहा है, प्रवान गणी सेई इह आए सफल तिन्हां के काम। फिर संसार ते आ के जो कुछ करते हैं उन्हां दा कीता भी सतगुरु जी सफला ही मनते हैं। जिहड़ा भी इंसान संसार ते आउंदा है इत्थे आके कुछ करता है, कोई अपने वास्ते, कोई अपने परिवार वास्ते, कोई अपने रिश्तेदारां संबंधियां वास्ते, कोई अपने भाईचारे वास्ते, ਕੋਈ ਆਪਣੇ ਇਲਾਕੇ ਆਪਣੇ ਪਿੰਡ ਸ਼ਹਿਰ ਵਾਸਤੇ, ਕੋਈ ਆਪਣੇ ਦੇਸ਼ ਵਾਸਤੇ, ਪਰ ਪਰਮੇਸ਼ੁਰ ਦੇ ਪਿਆਰੇ ਜੋ ਕੁਝ ਕਰਦੇ ਹਨ ਉਹ ਸਮੁੱਚੀ ਮਾਨਵਤਾ ਵਾਸਤੇ। ਉਹਨਾਂ ਦਾ ਦਾਇਰਾ ਕਿਸੇ ਸੀਮਾ ਵਿੱਚ ਨਹੀਂ ਹੁੰਦਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਉਹ ਕਰਦੇ ਨੇ ਸਭਨਾ ਵਾਸਤੇ। ਫਿਰ ਦੁਨੀਆਂ ਦਾ ਹਰ ਕੋਈ ਇਨਸਾਨ ਉਹਦੇ ਵਾਸਤੇ ਕੁਝ ਕਰਦਾ ਹੈ ਜਿਸ ਦੇ ਪ੍ਰਤੀ ਉਸਦੀ ਕ੍ਰਿਤਜ਼ਤਾ ਹੋਵੇ। ਆਪਣੇ ਮਿੱਤਰਾਂ ਵਾਸਤੇ ਜਿਨ੍ਹਾਂ ਨੂੰ ਆਪਾਂ ਆਪਣੇ ਸਮਝਦੇ ਹਾਂ, ਉਹਨਾਂ ਵਾਸਤੇ ਬਹੁਤ ਕੁਝ ਕਰਨ ਵਾਸਤੇ ਤਿਆਰ ਹੋ ਜਾਂਦੇ ਹਾਂ। ਪਰ ਪਰਮੇਸ਼ੁਰ ਦੇ ਪਿਆਰੇ ਉਹਨਾਂ ਦੇ ਮਨ ਵਿੱਚ ਇਹੋ ਜਿਹੀ ਵੀ ਕੋਈ ਭਾਵਨਾ ਨਹੀਂ ਹੁੰਦੀ। ਉਹਦਾ ਰਸਲ ਕਿਸੇ ਨੂੰ ਪਰਾਇਆ ਸਮਝਦੇ ਹੀ ਨਹੀਂ। ਬੁਰਿਆਂ ਨਾਲ ਬੁਰਾਈ ਕਰਨੀ, ਮੁਆਫ ਕਰਨ ਕਈ ਸਿਆਣੇ, ਅਤੇ ਬੁਰਿਆਂ ਦਾ ਵੀ ਭਲਾ ਕਰਦੇ ਹਨ। ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਨਾਲ ਬੁਰਾਈ ਕਰਨੀ ਹਰ ਕੋਈ ਜਾਣਦਾ ਹੈ। ਜਿਹੜੇ ਕੁਝ ਸਮਝਦਾਰ ਹੁੰਦੇ ਹਨ ਫਿਰ ਬੁਰਿਆਂ ਨੂੰ ਮੁਆਫ ਕਰ ਦਿੰਦੇ ਹਨ। ਬੁਰਿਆਂ ਦਾ ਵੀ ਭਲਾ ਕਰਨਾ, ਉਹਨਾਂ 'ਤੇ ਵੀ ਉਪਕਾਰ ਕਰਨਾ, ਉਹ ਸਾਰ ਸੰਗਤ ਇਹ ਕੁਝ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰੋਂ ਕੁਰੋਂ ਗੁਰੂ ਸਾਹਿਬ ਮਹਾਂਪੁਰਖਾਂ ਸੰਤਾਂ ਦੇ ਹਿੱਸੇ ਆਇਆ ਹੈ। ਉਹਨਾਂ ਦਾ ਸੁਭਾਅ ਹੁੰਦਾ ਦਰਖਤ ਜੈਸਾ। ਉਹਨਾਂ ਦਾ ਸੁਭਾਅ ਹੁੰਦਾ ਸਰੋਵਰ ਵਰਗਾ, ਜਾਂ ਫਿਰ ਉਹਨਾਂ ਦਾ ਸੁਭਾਅ ਹੁੰਦਾ ਮੇਘ ਬੱਦਲ ਜੈਸਾ। ਦਰਖਤ ਦਾ ਸੁਭਾਅ ਕੀ ਹੈ? ਜਿਹੜਾ ਵੀ ਦਰਖਤ ਦੀ ਛਾਵੇਂ ਆ ਕੇ ਬੈਠ ਗਿਆ, ਭਾਵੇਂ ਚੋਰ ਹੈ, ਭਾਵੇਂ ਸਾਧ ਹੈ, ਭਾਵੇਂ ਦਰਖਤ ਦੀ ਦੇਖਭਾਲ ਕਰਨ ਵਾਲਾ ਹੈ, ਭਾਵੇਂ ਦਰਖਤ ਨੂੰ ਕੱਟਣ ਵਾਲਾ ਹੈ, ਦਰਖਤ ਉਸਨੂੰ ਛਾਂ ਦਿੰਦਾ ਹੈ। ਗਰਮੀ ਰੁੱਤ ਹੋਵੇ ਛਾਂ ਦਿੰਦਾ ਹੈ, ਸਰਦੀ ਹੋਵੇ ਦਰਖਤ ਹੇਠ ਬੈਠ ਕੇ ਨਿੱਘ ਮਿਲਦਾ ਹੈ। ਫਿਰ ਦਰਖਤਾਂ ਦੀ ਲੱਕੜੀ ਕਿਤਨੇ ਕੰਮ ਆਉਂਦੀ ਹੈ, ਦਰਖਤ ਐਲ ਆਪਣੇ ਵਿੱਚ ਲੈ ਲੈਂਦਾ ਹੈ ਔਰ ਬਦਲੇ ਵਿੱਚ ਦਿੰਦਾ ਹੈ ਉਜਵਲਤਾ। ਇਹ ਸਰੋਵਰ ਦਾ ਸੁਭਾਅ ਹੈ। ਸਰੋਵਰ ਦੇ ਵਿੱਚ ਭਾਵੇਂ ਕੋਈ ਚੋਰ, ਭਾਵੇਂ ਕੋਈ ਸਾਧ, ਭਾਵੇਂ ਕੋਈ ਗਰੀਬ, ਕੋਈ ਅਮੀਰ ਇਸ਼ਨਾਨ ਕਰੇ, ਵਿਤਕਰਾ ਕਿਸੇ ਨਾਲ ਸਰੋਵਰ ਵੀ ਨਹੀਂ ਕਰਦਾ। ਸਾਰ ਸੰਗਤ ਇਹੋ ਜਿਹਾ ਹੀ ਸੁਭਾਅ ਹੈ ਬੱਦਲ ਦਾ। ਅਸਮਾਨ 'ਤੇ ਬੱਦਲ ਚੜ੍ਹ ਕੇ ਆਉਂਦਾ ਹੈ, ਫਿਰ ਇਹ ਨਹੀਂ ਦੇਖਦਾ ਕਿ ਹੇਠਾਂ ਜੰਡ ਕਰੀਰ ਦੇ ਦਰਖਤ ਨੇ ਜਾਂ ਅੰਬਾਂ ਦੇ ਬਾਗ, ਹੇਠ ਕਣਕ ਝੋਨੇ ਦੇ ਖੇਤ ਹਨ ਜਾਂ ਕਾਹੀ ਸਰਕੜਾ। ਮੀਂਹ ਨੇ ਤਾਂ ਬਰਸ ਕੇ ਸਾਰੀ ਬਨਸਪਤੀ ਨੂੰ ਹਰਿਆਵਲ ਬਖਸ਼ ਦੇਣੀ ਹੈ, ਸਾਰੇ ਜ਼ਿਮੀਦਾਰਾਂ ਦੇ ਖੇਤ ਸਿੰਜ ਦੇਣੇ ਹਨ। ਜ਼ਮੀਂ ਬਰਸਦਾ ਹੋਵੇ ਕਿਸੇ ਦੇਸ਼ ਦਾ ਹੱਦ ਬੰਨਾ ਨਹੀਂ ਦੇਖਦਾ। ਹੁਣ ਬਾਰਿਸ਼ ਦੀ ਰੁੱਤ ਚੱਲ ਰਹੀ ਹੈ, ਸਾਰ ਸੰਗਤ ਐਸਾ ਤਾਂ ਨਹੀਂ ਕਿ ਪਾਕਿਸਤਾਨ ਦੇ ਬਾਰਡਰ ਤੋਂ ਪਰੇ ਪਰੇ ਮੀਂਹ ਪੈ ਰਿਹਾ, ਇਸ ਪਾਸੇ ਮੀਂਹ ਨਹੀਂ ਬਰਸਿਆ, ਜਾਂ ਬਾਰਡਰ ਦੇ ਉਰਲੇ ਪਾਸੇ ਹਿੰਦੁਸਤਾਨ ਵਾਲੇ ਪਾਸੇ ਮੀਂਹ ਬਰਸ ਰਿਹਾ, ਪਾਕਿਸਤਾਨ ਵਾਲਾ ਇਲਾਕਾ ਸੁੱਕਾ ਹੀ ਪਿਆ, ਐਸਾ ਨਹੀਂ। ਮੀਂਹ ਵਾਸਤੇ ਕੋਈ ਸੀਮਾ ਨਹੀਂ, ਕੋਈ ਉਸ ਵਾਸਤੇ ਹੱਦ ਨਹੀਂ, ਬੱਦਲ ਵਾਸਤੇ ਕਿਸੇ ਪ੍ਰਤੀ ਕੋਈ ਵਿਤਕਰਾ ਨਹੀਂ। ਬੱਦਲ ਨੇ ਬਰਸਣਾ ਹੈ ਬਗੈਰ ਕਿਸੇ ਭੇਦਭਾਵ ਤੋਂ, ਸਾਰੀ ਬਨਸਪਤੀ ਨੂੰ ਹਰਿਆਵਲ ਬਖਸ਼ ਦੇਣੀ ਹੈ। ਸਰਸੰਗਤ ਬਿਲਕੁਲ ਐਸਾ ਹੀ ਸੁਭਾਅ ਹੈ ਸਾਧੂ ਜਨਾਂ ਦਾ। ਉਹ ਆਪਣੀ ਰਹਿਮਤ ਦਾ ਮੀਂਹ ਵਰਸਾਉਂਦੇ ਹਨ, ਕਿਸੇ ਵਿਤਕਰੇ ਨਾਲ ਨਹੀਂ। ਉਹਨਾਂ ਦੇ ਸੰਪਰਕ ਵਿੱਚ ਗਨਕਾ ਜੈਸੀ ਪਾਪਣ ਵੀ ਆ ਜਾਵੇ ਉਹਦਾ ਵੀ ਉਧਾਰ ਹੋ ਜਾਂਦਾ ਹੈ। ਕੋਈ ਬਾਲਮਿਕ ਜੈਸਾ ਰਾਹ ਮਾਰ ਡਾਕੂ ਵੀ ਆ ਜਾਵੇ ਉਸਨੂੰ ਵੀ ਤ੍ਰਿਕਾਲ ਦਰਸ਼ੀ ਬਣਾ ਦਿੰਦੇ ਹਨ। ਕੋਈ ਭੂਮੀ ਜੈਸਾ ਚੋਰ ਉਹਨਾਂ ਦੇ ਸੰਪਰਕ ਵਿੱਚ ਆਵੇ ਉਹ ਚੋਰ ਤੋਂ ਸਾਧ ਬਣ ਜਾਂਦਾ ਹੈ। ਰਾਕਸ਼ ਦੇਵਤੇ ਹੋ ਨਿਬੜਦੇ ਹਨ। ਇਸੇ ਕਰਕੇ ਸਿਆਣੇ ਪੁਰਸ਼ਾਂ ਦਾ ਕਥਨ ਹੈ, ਤਰਵਰ ਸਰਵਰ ਸੰਤ ਜਨ ਚੌਥਾ ਬਾਦਲ ਮੇਹ ਪਰਉਪਕਾਰਨ ਕਾਰਨ ਚੌਹਾਂ ਧਾਰੀ ਦੇਹ। ਉਹ ਆਪਣੇ ਵਾਸਤੇ ਨਹੀਂ, ਜੋ ਕੁਝ ਕਰਦੇ ਨੇ ਦੂਸਰਿਆਂ ਵਾਸਤੇ, ਜੋ ਕੁਝ ਕਰਦੇ ਨੇ ਸਮੁੱਚੀ ਮਾਨਵਤਾ ਵਾਸਤੇ। ਇਸ ਕਰਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਕੀਤਾ ਵੀ ਸਫਲਾ ਮੰਨ ਰਹੇ ਹਨ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿੰਨਾਂ ਕੇ ਕੰਮ ਆ। ਸਦਕੇ ਬਲਿਹਾਰ ਜਾ ਰਹੇ ਨੇ ਉਹਨਾਂ ਮਹਾਂਪੁਰਖਾਂ ਤੋਂ, ਮੇਰੇ ਰਾਮ ਹਰਜਨ ਕੈ ਹੋਂ ਬਲ ਜਾਈ, ਫਿਰ ਉਹਨਾਂ ਦਾ ਸਤਿਕਾਰ ਕਰਨ ਦੀ ਜਾਚ ਸਿਖਾ ਰਹੇ ਨੇ। ਕੇਸਾਂ ਕਾ ਕਰ ਚਰ ਢੁਲਾਵਾਂ, ਚਰਨ ਧੂੜ ਮੁਖ ਲਾਈ। ਅੱਗੇ ਕਥਨ ਕਰ ਰਹੇ ਨੇ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨਮ ਪਰਉਪਕਾਰੀ ਆਏ, ਸਾਧ ਸੰਗ ਜਿਹੜਾ ਜੰਮਣ ਵਿੱਚ ਆ ਗਿਆ ਮਰੇਗਾ ਵੀ, ਜਿਹੜਾ ਜਨਮ ਦੇ ਬੰਧਨ ਵਿੱਚ ਨਹੀਂ ਫਿਰ ਮਰਦਾ ਵੀ ਨਹੀਂ। ਭਗਤ ਕਬੀਰ ਜੀ ਕਥਨ ਕਰਦੇ ਹਨ, ਹਰ ਕੇ ਸੇਵਕ ਜੋ ਹਰ ਭਾਏ, ਹਰੀ ਦੇ ਸੇਵਕ ਜੋ ਉਸਦੀ ਬੰਦਗੀ ਕਰਕੇ ਉਸਨੂੰ ਭਾ ਗਏ। ਤਿੰਨ ਕੀ ਕਥਾ ਨਿਰਾਰੀ ਰੇ, ਉਹਨਾਂ ਦੀ ਕਥਾ ਆਮ ਜੀਵਨ ਨਾਲੋਂ ਨਿਰਾਲੀ ਹੈ। ਆਵੇ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਨਾ ਆਉਂਦੇ ਹਨ ਨਾ ਜਾਂਦੇ ਨੇ, ਭਾਵ ਨਾ ਜੰਮਦੇ ਹਨ ਨਾ ਮਰਦੇ ਹਨ। ਠੀਕ ਹੈ, ਜੋ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਮਰਿਆਦਾ ਬਣਾਈ ਹੈ, ਸਰੀਰ ਕਰਕੇ ਉਹਨਾਂ ਦਾ ਜਨਮ ਵੀ ਹੁੰਦਾ ਹੈ, ਪਰ ਬਾਕੀ ਜੀਵਾਂ ਵਾਂਗ ਕਰਮਾਂ ਦੇ ਬੱਧੇ ਨਹੀਂ ਆਉਂਦੇ। ਉਹਨਾਂ ਨੂੰ ਭੇਜਿਆ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਵੱਲੋਂ ਕੋਈ ਯਕੀਨ ਦਵਾ ਕੇ ਕਿ ਜਾਓ ਸੰਸਾਰ ਤੇ, ਈਰਖਾ ਤ੍ਰਿਸ਼ਨਾ ਚਿੰਤਾ ਕਾਮ ਕ੍ਰੋਧ ਦੀ ਅੱਗ ਵਿੱਚ ਸੜ ਰਹੀ ਦੁਨੀਆਂ ਨੂੰ ਆਪਣੇ ਉਪਦੇਸ਼ ਦੇ ਠੰਡੇ ਛੱਟਿਆਂ ਦੁਆਰਾ ਸ਼ਾਂਤ ਕਰੋ। ਮੈਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗਾ, ਕਿਉਂਕਿ ਅਕਾਲ ਪੁਰਖ ਭੇਜਦਾ ਹੈ ਉਹੀ ਨਾਲ ਯਕੀਨ ਦਵਾਉਂਦਾ ਹੈ। ਆਪਾਂ ਆਪਣੇ ਕਿਸੇ ਕਰਿੰਦੇ ਨੂੰ ਭੇਜੀਏ ਕਿਸੇ ਖਾਸ ਪ੍ਰਯੋਜਨ ਵਾਸਤੇ ਦੂਰ ਕਿਸੇ ਹੋਰ ਸ਼ਹਿਰ ਦੇ ਵਿੱਚ, ਫਿਰ ਉਹਨੂੰ ਵੀ ਯਕੀਨ ਦਵਾ ਕੇ ਭੇਜਦੇ ਹਾਂ ਵੀ ਜੇ ਤੈਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਹੋਈ ਤੂੰ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਉਸਨੂੰ ਆਪਣਾ ਟੈਲੀਫੋਨ ਨੰਬਰ ਦਿੰਦੇ ਹਾਂ, ਜਾਂ ਆਪਾਂ ਜਿਹੜੇ ਅੱਜ ਕੱਲ੍ਹ ਸਾਧਨ ਹੋ ਗਏ ਨੇ ਆਪਣਾ ਈਮੇਲ ਦੇ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਜੇ ਅਕਾਲ ਪੁਰਖ ਵਾਹਿਗੁਰੂ ਆਪਣੇ ਦਰੋਂ ਘਰੋਂ ਵਰੋਸਾਈਆਂ ਹਸਤੀਆਂ ਨੂੰ ਸੰਸਾਰ ਤੇ ਭੇਜਦਾ ਹੈ ਉਹ ਵੀ ਕੋਈ ਯਕੀਨ ਦਵਾ ਕੇ ਜਾਓ ਸੰਸਾਰ ਦੇ ਭਲੇ ਵਾਸਤੇ, ਮਾਤ ਲੋਕ ਤੇ ਮੈਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗਾ। ਹਮ ਤੁਮ ਤੇ ਨਾ ਹੀ ਦੂਰ, ਨਾਨਕ ਭਰਮ ਭਾਉ ਮਿਟ ਗਏ, ਰਮਣ ਰਾਮ ਭਰਪੂਰ। ਜੀਵ ਬੁੱਧ ਕਰਮਾ ਦੇ ਆਉਂਦੇ ਸਾਧੂ ਭੇਜਿਆ ਪ੍ਰਭ ਨੇ, ਜੀਵ ਬੁੱਧ ਕਰਮਾ ਦੇ ਸਾਧੂ ਭੇਜਿਆ ਪ੍ਰਭ ਨੇ, ਸਾਧੂ ਭੇਜਿਆ ਪ੍ਰਭ ਨੇ।
ਸਾਧੂ ਬੇਦੇ ਆਪ ਰੱਬ ਨੇ ਜੀਵ ਬੱਧੇ ਪਰਮਾਦੇ ਆਉਂਦੇ ਸਾਧੂ ਬੇਦੇ ਆਪ ਰੱਬ ਨੇ ਆਪ ਰੱਬ ਨੇ ਸਾਧੂ ਭੇਜਦੀ ਆਪ ਰੱਬ ਨੇ ਰੱਬ ਨੇ ਹਾਂ ਸਾਧੂ ਭੇਜੇ ਜੀ ਆਪ ਰੱਬ ਨੇ ਆਪ ਰੱਬ ਸਾਧੂ ਭੇਜੇ ਆਪ ਰੱਬ ਨੇ ਆਪ ਹਰ ਹਮ ਤੁਮ ਤੇ ਨਾਹੀ ਦੂਰ ਮਾਨਕ ਪਰਮ ਭਾਵ ਮਿਟ ਗਏ ਰਾਵਣ ਰਾਮ ਭਰਪੂਰ
ਉਹ ਸਰੀਰ ਕਰਕੇ ਸੰਸਾਰ ਤੇ ਜਨਮ ਜ਼ਰੂਰ ਲੈਂਦੇ ਹਨ ਪਰ ਆਮ ਜੀਵਾਂ ਦੇ ਔਰ ਉਹਨਾਂ ਮਹਾਂਪੁਰਖਾਂ ਦੇ ਆਉਣ ਵਿੱਚ ਫਰਕ ਬਹੁਤ ਹੁੰਦਾ ਹੈ ਇਸ ਨੂੰ ਸਮਝਣ ਵਾਸਤੇ ਇੱਕ ਦ੍ਰਿਸ਼ਟਾਂਤ ਹੈ ਸਾਧ ਸੰਗਤ ਜੇਲ੍ਹ ਖਾਨੇ ਵਿੱਚ ਕੈਦੀ ਜਾ ਕੇ ਜਿਹੋ ਜਿਹਾ ਉਹਨਾਂ ਨੇ ਜੁਰਮ ਕੀਤਾ ਹੁੰਦਾ ਹੈ ਉਸਦੀ ਸਜ਼ਾ ਭੁਗਤਦੇ ਹਨ ਕਿਸੇ ਨੂੰ ਜੇਲ੍ਹ ਦੇ ਵਿੱਚ ਤਸੀਹੇ ਮਿਲਦੇ ਹਨ ਬਾ ਮੁਸ਼ਕਤ ਸਜ਼ਾ ਮਿਲਦੀ ਹੈ ਔਰ ਕਈਆਂ ਨੂੰ ਜੇਲ੍ਹ ਵਿੱਚ ਸਹੂਲਤਾਂ ਵੀ ਮਿਲਦੀਆਂ ਹਨ ਭਾਵੇਂ ਜੇਲ੍ਹ ਵਿੱਚ ਕਿਤਨੀਆਂ ਵੀ ਸਹੂਲਤਾਂ ਦੇ ਦਿੱਤੀਆਂ ਜਾਣ ਜੇਲ੍ਹ ਤੇ ਫਿਰ ਵੀ ਅਕਸਰ ਜੇਲ੍ਹ ਹੀ ਹੈ ਕੈਦੀ ਤਾਂ ਉੱਥੇ ਆਪਣੀ ਸਜ਼ਾ ਭੁਗਤਦੇ ਹਨ ਪਰ ਉਸੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਕਰਮਚਾਰੀ ਵੀ ਜਾਂਦੇ ਹਨ ਜੇਲ੍ਹ ਦਾ ਦਾਰੋਗਾ ਵੀ ਜਾਂਦਾ ਹੈ ਜਿਹੜੇ ਆਪਣੀ ਸਜ਼ਾ ਭੁਗਤ ਰਹੇ ਹੁੰਦੇ ਹਨ ਉਹਨਾਂ ਦੀ ਵੀ ਥੋੜ੍ਹੀ ਬਹੁਤ ਦੇਖਭਾਲ ਜਾਂ ਥੋੜ੍ਹੀ ਬਹੁਤ ਹਿਫਾਜ਼ਤ ਹੁੰਦੀ ਹੈ ਡਾਕਟਰ ਵੀ ਜਾਂਦਾ ਹੈ ਕੈਦੀਆਂ ਦੀ ਦੇਖਭਾਲ ਵਾਸਤੇ ਪਰ ਸਾਰਸੰਗ ਡਾਕਟਰ ਜਾਂ ਦਾਰੋਗਾ ਜੇਲ੍ਹ ਦੇ ਹੋਰ ਕਰਮਚਾਰੀ ਉਹਨਾਂ ਵਾਸਤੇ ਕੋਈ ਬੰਧਨ ਨਹੀਂ ਹੁੰਦਾ ਉਹਨਾਂ ਨੂੰ ਤਾਂ ਸਰਕਾਰ ਵੱਲੋਂ ਨੌਕਰੀ ਮਿਲਦੀ ਹੈ ਉਹਨਾਂ ਨੂੰ ਤਾਂ ਨੀਯਤ ਕੀਤਾ ਹੁੰਦਾ ਹੈ, ਜਾਂਦੇ ਜ਼ਰੂਰ ਨੇ ਜੇਲ੍ਹ ਦੇ ਵਿੱਚ, ਪਰ ਸਜ਼ਾ ਭੁਗਤਣ ਵਾਸਤੇ ਨਹੀਂ, ਕੈਦੀਆਂ ਦੀ ਦੇਖਭਾਲ ਵਾਸਤੇ। ਇਸ ਸੰਸਾਰ ਵੀ ਇੱਕ ਐਸਾ ਜੇਲ੍ਹਖਾਨਾ ਹੈ ਜਿੱਥੇ ਭਾਵੇਂ ਕਿ ਸੁੱਖ ਭੋਗ ਰਿਹਾ ਹੈ, ਭਾਵੇਂ ਦੁੱਖ ਭੋਗ ਰਿਹਾ ਹੈ, ਇਹ ਕਰਮਾਂ ਦਾ ਫਲ ਹੈ। ਸਤਿਗੁਰੂ ਜੀ ਨੇ ਫੁਰਮਾਨ ਕੀਤਾ ਹੈ ਨਾ, ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸ ਦੇ ਤੂੰ ਪ੍ਰਾਣੀ, ਸਭ ਆਪਣਾ ਕੀਆ ਕਰਾਰਾ ਹੈ। ਭਾਵੇਂ ਹੈ ਸੁੱਖ ਔਰ ਭਾਵੇਂ ਹੈ ਦੁੱਖ, ਇਹ ਦੋਵੇਂ ਕਰਮਾਂ ਦਾ ਫਲ ਹਨ। ਉਹ ਸਾਧ ਸੰਗਤ ਮੰਜ਼ਿਲ ਤੇ ਹੈ ਜਦੋਂ ਇਹ ਜੀਵ ਸੁੱਖ ਦੁੱਖ ਦੋਨੋਂ ਸਮ ਕਰ ਜਾਂਦਾ ਹੈ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤੱਤ ਪਛਾਣਾ। ਉਸ ਤਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਪਰ ਜਿਤਨੀ ਦੇਰ ਤੱਕ ਇਹ ਸਹਿਜ ਅਵਸਥਾ ਨਹੀਂ ਆਉਂਦੀ, ਫਿਰ ਇਨਸਾਨ ਆਪਣੇ ਕਰਮਾਂ ਦਾ ਫਲ ਹੀ ਸੁੱਖ ਦੁੱਖ ਭੋਗਦਾ ਹੈ। ਭਾਵੇਂ ਸੁੱਖ ਭੋਗਦਾ ਉਹ ਵੀ ਕਰਮਾਂ ਦਾ ਫਲ ਹੈ, ਦੁੱਖ ਭੋਗਦਾ ਉਹ ਵੀ ਕਰਮਾਂ ਦਾ ਫਲ ਹੈ। ਇਹ ਆਮ ਜੀਵਾਂ ਦੀ ਹਾਲਤ ਹੈ, ਪਰ ਪਰਮੇਸ਼ੁਰ ਦੇ ਪਿਆਰੇ ਉਹ ਆਪਣੇ ਕਰਮਾਂ ਦਾ ਫਲ ਸੁੱਖ ਦੁੱਖ ਭੋਗਣ ਵਾਸਤੇ ਨਹੀਂ ਆਉਂਦੇ ਸੰਸਾਰ ਤੇ। ਉਹਨਾਂ ਦਾ ਸੰਸਾਰ ਤੇ ਆਉਣਾ ਬਿਲਕੁਲ ਉਵੇਂ ਹੀ ਹੁੰਦਾ ਹੈ ਜਿਸ ਤਰ੍ਹਾਂ ਜੇਲ੍ਹ ਵਿੱਚ ਦਾਰੋਗਾ ਜਾਂ ਡਾਕਟਰ, ਜੇਲ੍ਹ ਦੇ ਹੋਰ ਕਰਮਚਾਰੀਆਂ ਦਾ ਆਉਣਾ ਹੋਇਆ ਕਰਦਾ ਹੈ। ਬਸ ਫਰਕ ਇੰਨਾ ਹੀ ਹੈ, ਸੰਸਾਰ ਦੇ ਜੀਵ ਤੇ ਕੈਦੀਆਂ ਦੀ ਤਰ੍ਹਾਂ ਨੇ, ਆਪਣੇ ਕਰਮਾਂ ਦਾ ਫਲ ਭੋਗ ਰਹੇ ਹਨ, ਔਰ ਪਰਮੇਸ਼ੁਰ ਦੇ ਪਿਆਰੇ ਜੇਲ੍ਹ ਦੇ ਕਰਮਚਾਰੀਆਂ ਦੀ ਤਰ੍ਹਾਂ ਹਨ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਸੰਸਾਰ ਤੇ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਹੈ। ਹੋਰ ਸਮਝਣ ਵਾਸਤੇ ਆਪਾਂ ਇੱਕ ਮਿਸਾਲ ਹੋਰ ਲੈਂਦੇ ਹਾਂ। ਸਰ ਸੰਗਤ ਕੋਈ ਰਾਜਾ ਹੈ, ਧਰਮਾਤਮਾ, ਪ੍ਰਜਾਪਾਲਕ ਔਰ ਨਿਆਂਕਾਰੀ ਹੈ। ਪਹਿਲਿਆਂ ਸਮੇਂ ਚ ਰਾਜੇ ਮਹਾਰਾਜੇ ਭੇਸ ਬਦਲ ਕੇ ਬੀਰ ਯਾਤਰਾ ਕਰਦੇ, ਇਹ ਦੇਖਣ ਵਾਸਤੇ ਕਿ ਪ੍ਰਜਾ ਸੁਖੀ ਵਸਦੀ ਹੈ ਜਾਂ ਨਹੀਂ। ਜੇ ਕਿਸੇ ਨੂੰ ਕੋਈ ਪਰੇਸ਼ਾਨੀ, ਪ੍ਰਜਾ ਦੀ ਕੋਈ ਮੁਸੀਬਤ ਦੇਖਦੇ, ਫਿਰ ਉਸ ਮੁਸੀਬਤ ਦਾ ਹੱਲ ਕੱਢਦੇ, ਪ੍ਰਜਾ ਦੇ ਦੁੱਖ ਦੂਰ ਕਰਦੇ। ਸਰ ਸੰਗਤ ਅੱਜ ਵੀ ਉਹ ਰਾਜਾ ਭੇਸ ਬਦਲ ਕੇ ਵੀਰ ਯਾਤਰਾ ਕਰ ਰਿਹਾ, ਉਸਨੂੰ ਰਸਤੇ ਵਿੱਚ ਕੁਝ ਚੋਰ ਟੱਕਰ ਜਾਂਦੇ ਹਨ। ਰਾਜਾ ਉਹਨਾਂ ਦੇ ਚੱਕਰ ਚਿਹਨ ਦੇਖ ਕੇ ਸਮਝ ਜਾਂਦਾ ਹੈ, ਕਹਿਣ ਲੱਗਾ ਵੀ ਤੁਸੀਂ ਕੌਣ ਹੋ? ਇਹ ਕਹਿਣ ਲੱਗੇ ਪਹਿਲਾਂ ਤੂੰ ਦੱਸ ਤੂੰ ਕੌਣ ਹੈ? ਕਹਿਣ ਲੱਗੇ ਵੀ ਮੈਂ ਤੇ ਚੋਰ ਹਾਂ। ਉਹ ਕਹਿਣ ਲੱਗੇ ਅਸੀਂ ਵੀ ਚੋਰ ਹੀ ਹਾਂ। ਰਾਜਾ ਤੇ ਪਹਿਲਾਂ ਹੀ ਸਮਝ ਗਿਆ ਸੀ ਇਹ ਚੋਰ ਪ੍ਰਤੀਤ ਹੋ ਰਹੇ ਨੇ, ਹੁਣ ਉਹਨਾਂ ਨੇ ਆਪਣੀ ਜ਼ੁਬਾਨੋਂ ਹੀ ਕਹਿ ਦਿੱਤਾ। ਕਹਿਣ ਲੱਗਾ ਵੀ ਠੀਕ ਹੈ, ਚੰਗਾ ਹੋਇਆ ਆਪਣਾ ਮਿਲਾਪ ਹੋ ਗਿਆ, ਆਪਾਂ ਇਕੱਠੇ ਹੋ ਕੇ ਚੋਰੀ ਕਿਉਂ ਨਾ ਕਰੀਏ। ਉਹ ਚੋਰ ਕਹਿਣ ਲੱਗੇ ਵੀ ਤੈਨੂੰ ਅਸੀਂ ਆਪਣੇ ਨਾਲ ਤੇ ਰਲਾ ਲਵਾਂਗੇ, ਪਰ ਪਹਿਲਾਂ ਤੈਨੂੰ ਆਪਣੀ ਸਿਫਤ ਦੱਸਣੀ ਪਵੇਗੀ। ਰਾਜਾ ਕਹਿਣ ਲੱਗਾ ਵੀ ਪਹਿਲਾਂ ਤੁਸੀਂ ਆਪਣੀਆਂ ਸਿਫਤਾਂ ਦੱਸੋ। ਉਹਨਾਂ ਵਿੱਚੋਂ ਪਹਿਲਾ ਚੋਰ ਕਹਿਣ ਲੱਗਾ ਵੀ ਮੇਰੇ 'ਚ ਸਿਫਤ ਇਹ ਹੈ, ਮੈਂ ਜਿਸ ਰਸਤੇ ਵੀ ਲੰਘ ਜਾਵਾਂ ਉਸ ਰਸਤੇ ਵਿੱਚ ਜਿਤਨੇ ਵੀ ਕੁੱਤੇ ਹਨ ਕੋਈ ਨਹੀਂ ਭੌਂਕਦਾ, ਜੇ ਕੋਈ ਪਹਿਰੇਦਾਰ ਹੋਵੇ ਸਾਰੇ ਸੁਸਰੀ ਵਾਂਗ ਸੌਂ ਜਾਂਦੇ ਹਨ। ਜਿੱਥੇ ਚੋਰੀ ਕਰਨੀ ਹੋਵੇ ਮੇਰੀ ਸਿਫਤ ਦੇ ਆਸਰੇ ਉੱਤੇ ਬੜੀ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਬਸ ਮੇਰਾ ਕੰਮ ਹੈ ਉਸ ਮੰਦਿਰ ਤੱਕ ਪਹੁੰਚਾ ਦੇਣਾ ਜਿੱਥੇ ਜਾ ਕੇ ਚੋਰੀ ਕਰਨੀ ਹੈ। ਰਾਜਾ ਕਹਿਣ ਲੱਗਾ ਵੀ ਬੜੀ ਅੱਛੀ ਗੱਲ ਹੈ, ਜੇ ਚੋਰਾਂ ਨੂੰ ਪਹਿਰੇਦਾਰਾਂ ਨੇ ਦੇਖ ਲਿਆ, ਚੋਰਾਂ ਨੂੰ ਕੁੱਤੇ ਹੀ ਭੌਂਕਣ ਲੱਗ ਗਏ, ਫਿਰ ਤੇ ਉਹਨਾਂ ਨੇ ਕਰ ਲਈ ਚੋਰੀ, ਇਹ ਤੇ ਬਹੁਤ ਅੱਛੀ ਸਿਫਤ ਹੈ। ਦੂਸਰੇ ਨੂੰ ਕਹਿਣ ਲੱਗਾ ਵੀ ਤੂੰ ਦੱਸ, ਕਹਿਣ ਲੱਗਾ ਮੇਰੇ ਵਿੱਚ ਸਿਫਤ ਇਹ ਹੈ, ਭਾਵੇਂ ਕਿਤੇ ਮਜ਼ਬੂਤ ਜਿੰਦਰਾ ਕਿਉਂ ਨਾ ਹੋਵੇ, ਮੈਂ ਤੈਨੂੰ ਹੱਥ ਹੀ ਲਾ ਦਿਆਂ ਉਹ ਤੜਕ ਕਰਕੇ ਟੁੱਟ ਜਾਂਦਾ ਹੈ। ਰਾਜਾ ਕਹਾਂਗਾ ਵੀ ਇਹ ਵੀ ਬੜੀ ਅੱਛੀ ਸਿਫਤ ਹੈ, ਕਿਉਂਕਿ ਜਿੱਥੇ ਕੀਮਤੀ ਖਜ਼ਾਨਾ ਹੁੰਦਾ ਹੈ ਉੱਥੇ ਜਿੰਦਰਾ ਵੀ ਬੜਾ ਮਜ਼ਬੂਤ ਮਾਰਿਆ ਹੁੰਦਾ ਹੈ। ਜਿਤਨੀ ਦੇਰ ਤੱਕ ਉਹ ਜਿੰਦਰਾ ਹੀ ਨਹੀਂ ਟੁੱਟੇਗਾ, ਫਿਰ ਖਜ਼ਾਨੇ ਤੱਕ ਪਹੁੰਚ ਕਿਵੇਂ ਹੋਵੇਗੀ। ਕਿ ਤੇਰੇ ਵਿੱਚ ਵੀ ਬੜੀ ਅੱਛੀ ਸਿਫਤ ਹੈ। ਤੀਸਰੇ ਨੂੰ ਪੁੱਛਿਆ ਵੀ ਤੂੰ ਦੱਸ। ਕਹਿਣ ਲੱਗਾ ਮੇਰੇ ਵਿੱਚ ਸਿਫਤ ਇਹ ਹੈ ਕਿ ਮੈਂ ਸੁੰਘ ਕੇ ਹੀ ਦੱਸ ਦਿੰਦਾ ਹਾਂ ਕਿ ਇੱਥੇ ਚਾਂਦੀ ਦੇ ਰੁਪਏ ਦੱਬੇ ਨੇ ਜ਼ਮੀਨ ਵਿੱਚ, ਇੱਥੇ ਸੋਨੇ ਨੇ ਮੋਹਰਾਂ ਦਬਾ ਕੇ ਰੱਖੀਆਂ ਹਨ, ਇੱਥੇ ਹੀਰੇ ਲਾਲ ਜਵਾਹਰਾਤਾਂ ਦਾ ਖਜ਼ਾਨਾ ਹੈ। ਰਾਜਾ ਕਹਿਣ ਲੱਗਾ ਵੀ ਇਹ ਵੀ ਬੜੀ ਅੱਛੀ ਸਿਫਤ ਹੈ, ਬਹੁਤੀ ਫੁੱਲਾ ਫਾਲੀ ਕਰਨ ਦੀ ਜ਼ਰੂਰਤ ਹੀ ਨਹੀਂ, ਸਮੇਂ ਦੀ ਵੀ ਬਚਤ ਹੋਵੇਗੀ। ਵੀ ਤੁਹਾਡੀਆਂ ਸਿਫਤਾਂ ਤਾਂ ਬੜੀਆਂ ਅੱਛੀਆਂ ਨੇ, ਵੀ ਆਪਾਂ ਹੁਣ ਰਾਜਰੀ ਜਾ ਕੇ ਪਾੜ ਕਿਉਂ ਨਾ ਲਾਈਏ। ਇਹ ਕਹਿਣਗੇ ਵੀ ਰਾਜਰੇ ਚਲੇ ਤਾਂ ਜਾਂਦੇ ਆ ਚੋਰੀ ਕਰਨ ਵਾਸਤੇ, ਪਰ ਪਹਿਲਾਂ ਤੂੰ ਵੀ ਆਪਣੀ ਸਿਫਤ ਦੱਸ। ਕਹਿਣਗੇ ਵੀ ਮੇਰੇ ਵਿੱਚ ਸਿਫਤ ਇਹ ਹੈ ਕਿ ਮੈਂ ਆਪਣੀ ਦਾੜੀ ਹਿਲਾ ਦਿਆਂ ਸਾਰੀਆਂ ਜੇਲ੍ਹਾਂ ਖਾਲੀ ਹੋ ਜਾਂਦੀਆਂ। ਇਹ ਚੋਰ ਕਹਿਣ ਲੱਗੇ ਇਹ ਵੀ ਬੜੀ ਅੱਛੀ ਸਿਫਤ ਹੈ, ਕਦੀ ਸਨ ਤੇ ਪਕੜੇ ਵੀ ਜਾ ਸਕਦੇ ਹਾਂ, ਉਦੋਂ ਤੇਰੀ ਵੀ ਜ਼ਰੂਰਤ ਪੈ ਸਕਦੀ ਹੈ। ਖੈਰ ਸਾਰ ਸੰਗਤ ਚੱਲ ਪਏ। ਪਹਿਲਾ ਚੋਰ ਅੱਗੇ ਗਿਆ, ਰਾਜਾ ਦੇਖ ਕੇ ਹੈਰਾਨ ਰਹਿ ਗਿਆ, ਸੱਚਮੁੱਚ ਹੀ ਕੋਈ ਕੁੱਤਾ ਨਹੀਂ ਭੌਂਕਿਆ, ਜਿਤਨੇ ਇਹਦੇ ਪਹਿਰੇ ਪਹਿਰੇਦਾਰ ਸਨ ਤੋਸ਼ੇਖਾਨੇ ਉੱਪਰ ਪਹਿਰਾ ਦੇਣ ਵਾਲੇ ਸਾਰੇ ਸੁਸਰੀ ਵਾਂਗ ਸੌਂ ਗਏ, ਕਿਸੇ ਨੂੰ ਵੀ ਆਪਣੇ ਸਰੀਰ ਦੀ ਸੁੱਧ ਬੁੱਧ ਨਾ ਰਹੀ। ਫਿਰ ਦੂਸਰਾ ਅੱਗੇ ਗਿਆ, ਬੜਾ ਮਜ਼ਬੂਤ ਜਿੰਦਰਾ ਵੱਜਿਆ ਸੀ, ਉਸਨੂੰ ਹੱਥ ਲਾਇਆ ਤੜਕ ਕਰਕੇ ਟੁੱਟ ਗਿਆ। ਫਿਰ ਤੋਸ਼ੇਖਾਨੇ ਦੇ ਅੰਦਰ ਪ੍ਰਵੇਸ਼ ਹੋ ਗਏ। ਤੀਸਰੇ ਨੇ ਜ਼ਮੀਨ ਨੂੰ ਸੁੰਘਣਾ ਸ਼ੁਰੂ ਕਰ ਦਿੱਤਾ, ਕਹਿਣ ਲੱਗਾ ਵੀ ਇੱਥੇ ਚਾਂਦੀ ਦੇ ਰੁਪਿਆਂ ਦਾ ਖਜ਼ਾਨਾ ਹੈ, ਇੱਧਰ ਸੋਨੇ ਦੀਆਂ ਮੋਹਰਾਂ ਦਬਾ ਕੇ ਰੱਖੀਆਂ ਹਨ, ਇਸ ਪਾਸੇ ਹੀਰੇ ਲਾਲ ਜਵਾਹਰਾਤ ਦਬਾਏ ਹਨ। ਹੁਣ ਸਾਧ ਸੰਗਤ ਉਹ ਕਹਿਣ ਲੱਗੇ ਵੀ ਆਪਾਂ ਹੀਰੇ ਲਾਲ ਜਵਾਹਰਾਤ ਹੀ ਕਿਉਂ ਨਾ ਚੋਰੇ ਕਰੀਏ। ਹੁਣ ਸਾਧ ਸੰਗਤ ਰਾਜਾ ਉੱਥੋਂ ਕਿਸੇ ਬਹਾਨੇ ਇਹ ਅਸਟਰਜ ਕੌਤਕ ਦੇਖ ਕੇ ਖਿਸਕ ਗਿਆ। ਇਸਨੇ ਆਪਣੇ ਪਹਿਰੇਦਾਰਾਂ ਨੂੰ ਸਾਵਧਾਨ ਕੀਤਾ, ਇਹਨਾਂ ਨੇ ਚੋਰਾਂ ਨੂੰ ਪਕੜ ਲਿਆ, ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਅਗਲੇ ਦਿਨ ਫਿਰ ਉਹਨਾਂ ਚੋਰਾਂ ਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਰਾਜਾ ਕਹਿਣ ਲੱਗਿਆ ਵੀ ਮੇਰਾ ਤੇ ਇਤਨਾ ਸਖਤ ਪਹਿਰਾ ਆਪਣੇ ਤੋਸ਼ੇਖਾਨੇ ਦੇ ਉੱਪਰ, ਤੁਸੀਂ ਮੇਰੇ ਤੋਸ਼ੇਖਾਨੇ ਅੰਦਰ ਪ੍ਰਵੇਸ਼ ਕਿਵੇਂ ਹੋਏ। ਸਾਰ ਸੰਗਤ ਉਹਨਾਂ ਨੂੰ ਸਾਰੀ ਹਕੀਕਤ ਦੱਸਣੀ ਪਈ, ਨਾਲ ਨਾਲ ਆਪਣੀਆਂ ਸਿਫਤਾਂ ਦੱਸਦੇ ਗਏ ਔਰ ਨਾਲ ਨਾਲ ਦੇਖ ਵੀ ਰਹੇ ਨੇ ਰਾਜੇ ਵੱਲ, ਇਹ ਵੀ ਸਾਡਾ ਰਾਤ ਵਾਲਾ ਚੌਥਾ ਸਾਥੀ ਪ੍ਰਤੀਤ ਹੋ ਰਿਹਾ। ਪਹਿਲਾਂ ਕਹਿਣ ਲੱਗਾ ਵੀ ਮੇਰੇ 'ਚ ਸਿਫਤ ਹੈ, ਜਿੱਥੋਂ ਲੰਘ ਜਾਵਾਂ ਕੁੱਤੇ ਨਹੀਂ ਭੌਂਕਦੇ, ਪਹਿਰੇਦਾਰ ਸੌਂ ਜਾਂਦੇ ਹਨ। ਜਦੋਂ ਮੈਂ ਜਿਸ ਰਸਤਿਓਂ ਤੁਹਾਡੇ ਤੋਸ਼ੇਖਾਨੇ ਵੱਲ ਨੂੰ ਜਾ ਰਿਹਾ ਸੀ, ਕੋਈ ਕੁੱਤਾ ਨਹੀਂ ਭੌਂਕਿਆ, ਤੁਹਾਡੇ ਪਹਿਰੇਦਾਰ ਸੌਂ ਗਏ। ਦੂਸਰਾ ਕਹਿਣ ਲੱਗਾ ਮੇਰੇ 'ਚ ਸਿਫਤ ਹੈ, ਜਿਸ ਜਿੰਦਰੇ ਨੂੰ ਹੱਥ ਲਾ ਦਿਆਂ ਉਹ ਜਿੰਦਰਾ ਤੜਕ ਕਰਕੇ ਟੁੱਟ ਜਾਂਦਾ, ਭਾਵੇਂ ਕਿੰਨਾ ਵੀ ਮਜ਼ਬੂਤ ਹੋਵੇ, ਮੈਂ ਜਾ ਕੇ ਜਿੰਦਰੇ ਨੂੰ ਹੱਥ ਲਾਇਆ ਟੁੱਟ ਗਿਆ। ਬਾ ਆਸਾਨੀ ਤੇਰੇ ਤੋਸ਼ੇਖਾਨੇ ਅੰਦਰ ਪ੍ਰਵੇਸ਼ ਹੋ ਗਏ। ਤੀਸਰਾ ਕਹਿਣ ਲੱਗਾ ਮੈਂ ਸੁੰਘ ਕੇ ਦੱਸ ਦਿੰਦਾ ਹਾਂ ਕਿ ਇੱਥੇ ਕਿਹੜਾ ਖਜ਼ਾਨਾ ਦਬਾ ਕੇ ਰੱਖੇ ਹੈ। ਮੈਂ ਸੁੰਘ ਹੀ ਰਿਹਾ ਸੀ, ਦੱਸ ਹੀ ਰਿਹਾ ਸੀ ਕਿ ਇੱਥੇ ਹੀਰੇ ਲਾਲ ਜਵਾਹਰਾਤ ਦਬਾ ਕੇ ਰੱਖੇ ਨੇ, ਇਤਨੇ ਨੂੰ ਤੇਰੇ ਪਹਿਰੇਦਾਰਾਂ ਨੇ ਆ ਕੇ ਸਾਨੂੰ ਕਾਬੂ ਕਰ ਲਿਆ। ਸਾਰ ਸੰਗਤ ਰਾਜਾ ਉਹਨਾਂ ਵੱਲ ਦੇਖ ਕੇ ਮੁਸਕਰਾ ਰਿਹਾ ਹੈ, ਇਹ ਵੀ ਸਮਝ ਗਏ। ਵਿੱਚੋਂ ਫਿਰ ਇੱਕ ਨੇ ਬੋਲ ਹੀ ਦਿੱਤਾ, ਕਹਿਣ ਲੱਗਾ ਵੀ ਤੂੰ ਵੀ ਸਾਡਾ ਚੌਥਾ ਸਾਥੀ ਹੈ ਰਾਤ ਵਾਲਾ, ਅਸੀਂ ਤਾਂ ਤੈਨੂੰ ਆਪਣੀਆਂ ਆਪਣੀਆਂ ਸਿਫਤਾਂ ਦੱਸੀਆਂ ਸਨ ਤਾਂ ਦੇਖ ਵੀ ਲਈਆਂ, ਹੁਣ ਜਿਹੜੀ ਤੇਰੀ ਸਿਫਤ ਹੈ ਉਹ ਆਪਣੀ ਸਿਫਤ ਵੀ ਦਿਖਾ, ਹਿਲਾ ਦੇ ਦਾੜੀ। ਉਹ ਸਾਰ ਸੰਗਤ ਰਾਜਾ ਆਪਣੇ ਹਾਸੇ ਨੂੰ ਰੋਕ ਨਾ ਸਕਿਆ, ਕਹਿਣ ਲੱਗਾ ਵੀ ਠੀਕ ਹੈ ਮੈਂ ਦਾੜੀ ਤੇ ਹਿਲਾ ਦਿਆਂਗਾ, ਪਰ ਇੱਕ ਸ਼ਰਤ ਤੇ, ਅੱਗੋਂ ਵਾਸਤੇ ਪ੍ਰਣ ਕਰੋ ਕਿ ਚੋਰੀ ਨਹੀਂ ਕਰੋਗੇ। ਤਾਂ ਤੇ ਸਾਧ ਸੰਗਤ ਜਿਸ ਤਰ੍ਹਾਂ ਉਸ ਰਾਜੇ ਦੇ ਇੱਕ ਇਸ਼ਾਰੇ ਦੇ ਨਾਲ ਹੀ ਸਾਰੀਆਂ ਜੇਲ੍ਹਾਂ ਖਾਲੀ ਹੋ ਜਾਂਦੀਆਂ ਹਨ। ਉਹ ਸਾਰ
ਅਪਰਾਧੀ ਸੰਤ ਸੰਗ ਉਧਰ ਹੈ, ਜਮਤਾ ਕਹਿ ਨੇੜ ਨਾ ਆਵੇ,
ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰ ਸਿਉ ਆਨ ਮਿਲਾਵੇ।
ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਇੱਕ ਕਣੀ।
ਪਰਮੇਸ਼ਰ ਦੇ ਨਾਮ ਦੇ ਆਸਰੇ ਸੰਤ ਜਨ ਇੱਕ ਨਹੀਂ, ਪੰਜ ਸੱਤ ਦਸ ਵੀਹ ਸੈਂਕੜੇ ਹਜ਼ਾਰਾਂ ਲੱਖਾਂ ਵੀ ਨਹੀਂ, ਬਲਕਿ ਕਰੋੜਾਂ ਹੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਮਰੱਥ ਹੋਇਆ ਕਰਦੇ ਹਨ।
ਜਿਹਦੇ ਨਾਵੇ ਇੱਕ ਕਣੀ, ਜੇ ਨਾਵੇ ਇੱਕ ਕਣੀ, ਨਾਵੇ ਇੱਕ ਕਣੀ, ਨਾਵੇ ਇੱਕ ਕਣੀ, ਗੁਰਮੁਖ ਕੋਟ ਉਧਾਰਨਾ, ਗੁਰਮੁਖ ਕੋਟ ਉਧਾਰਨਾ, ਨਾਵੇ ਇੱਕ ਕਣੀ, ਜਿਨਾਵੇ ਇੱਕ ਕਣੀ,
ਸਾਰ ਸੰਗ ਦਰਅਸਲ ਦੇਖਿਆ ਜਾਵੇ ਵਡਿਆਈ ਤੇ ਪਰਮੇਸ਼ਵਰ ਦੇ ਨਾਮ ਦੀ ਹੀ ਹੈ। ਸੰਤ ਜੀ ਮਹਾਰਾਜ ਦਾ ਜਸ ਦੁਨੀਆ ਦੇ ਕੋਨੇ ਕੋਨੇ ਚ ਫੈਲਿਆ ਹੈ। ਸਿੱਖ ਜਗਤ ਦਾ ਬੱਚਾ ਬੱਚਾ ਉਹਨਾਂ ਦੇ ਨਾਂ ਤੋਂ ਭਲੀ ਪ੍ਰਕਾਰ ਵਾਕਫ ਹੈ। ਇਤਨੀ ਵਡਿਆਈ, ਇਤਨੀ ਪ੍ਰਸਿੱਧੀ, ਇਤਨੀ ਪ੍ਰਤਿਸ਼ਠਾ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਈ? ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ। ਸਾਹਿਬ ਗੁਰੂ ਕਲਗੀ ਤ੍ਰਿਪਾਤਸ਼ਾਹ ਫਰਮਾਨ ਕਰਦੇ ਹਨ, ਇਹ ਪ੍ਰਭੂ ਜਿਨ੍ਹਾਂ ਨੇ ਤੈਨੂੰ ਧਿਆਇਆ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਉਹਨਾਂ ਦਾ ਪ੍ਰਤਾਪ ਸੰਸਾਰ ਚ ਪੂਰਨ ਹੁੰਦਾ ਹੈ। ਉਹਨਾਂ ਦੀ ਪ੍ਰਸਿੱਧੀ ਸਿਖਰਾਂ ਨੂੰ ਛੂਹਦੀ ਹੈ। ਜਿਨ੍ਹਾਂ ਤੋਹੇ ਧਿਆਇਓ, ਤਿਨ੍ਹਾਂ ਪੂਰਨ ਪ੍ਰਤਾਪ ਪਾਇਓ। ਸਰਵ ਤਨ ਧਾਮ ਫਲ ਫੂਲ ਸੋ ਫਲਤ ਹੈ। ਉਹ ਸਾਰ ਸੰਗਤ ਉਹਨਾਂ ਦੀ ਸੰਸਾਰ ਤੇ ਵਡਿਆਈ ਹੁੰਦੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ। ਉਹਨਾਂ ਨੂੰ ਲੋਕੀ ਯਾਦ ਕਰਦੇ ਹਨ, ਜਿਹੜੇ ਪਰਮੇਸ਼ਵਰ ਵਿੱਚ ਅਭੇਦ ਹੋਇਆ ਕਰਦੇ ਨੇ, ਉਸਦੀ ਬੰਦਗੀ, ਉਸਦਾ ਸਿਮਰਨ ਕਰਕੇ। ਪੂਜਾ ਪਰਮੇਸ਼ਵਰ ਦੇ ਨਾਮ ਦੀ ਹੁੰਦੀ ਹੈ, ਕਿਸੇ ਦੇ ਸਰੀਰ ਦੀ ਪੂਜਾ ਨਹੀਂ ਹੁੰਦੀ। ਸਰੀਰ 'ਚ ਉਹਨਾਂ ਮਹਾਂਪੁਰਖਾਂ ਦਾ ਵੀ ਪੰਜਾਂ ਤੱਤਾਂ ਦਾ ਹੀ ਹੁੰਦਾ ਹੈ। ਆਮ ਲੋਕਾਂ ਦਾ ਸਰੀਰ ਵੀ ਪੰਜਾਂ ਤੱਤਾਂ ਦਾ ਹੈ, ਉਹਨਾਂ ਦੇ ਸਰੀਰ ਨੂੰ ਕੋਈ ਛੇਵਾਂ ਤੱਤ ਨਹੀਂ ਲੱਗਿਆ ਹੁੰਦਾ। ਬਸ ਵਡਿਆਈ ਕਿਸ ਗੱਲ ਦੀ ਹੈ? ਉਹ ਸਾਰ ਸੰਗਤ ਉਹਨਾਂ ਨੇ ਸਰੀਰ ਦੇ ਸੰਬੰਧ ਕਰਕੇ, ਜੋ ਮਾਨਵ ਤਨ ਦਾ ਪਰਮ ਪ੍ਰਯੋਜਨ ਹੈ, ਮੇਰੇ ਸਾਧ ਸੰਗਤ ਭਜ ਕੇਵਲ ਨਾਮ, ਆਪਣੇ ਅੰਤਰਸ਼ਕਰਨ ਰੂਪੀ, ਆਪਣੇ ਹਿਰਦੇ ਰੂਪੀ ਤੋਸ਼ੇ ਖਾਨੇ ਵਿੱਚ ਪਰਮੇਸ਼ਵਰ ਦੇ ਨਾਮ ਰੂਪੀ ਅਮੋਲਕ ਧਨ ਨੂੰ ਜਮ੍ਹਾਂ ਕੀਤਾ ਹੁੰਦਾ ਹੈ। ਜਿਸ ਕਰਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਨਜ਼ਰਾਂ ਵਿੱਚ ਇਹੋ ਜਿਹੇ ਮਹਾਂਪੁਰਖ, ਪਰਮੇਸ਼ਵਰ ਦੇ ਪਿਆਰੇ ਸੰਤ ਜਨ ਸੱਚੇ ਸ਼ਾਹੂਕਾਰ ਹੋਇਆ ਕਰਦੇ ਹਨ।
ਵਾਹਿਗੁਰੂ ਪਾਗਠੜੇ ਹਰ ਸੰਤ ਤੁਮਾਰੇ, ਵਾਹਿਗੁਰੂ ਪਾਗਠੜੇ ਹਰ ਸੰਤ ਤੁਮਾਰੇ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਭਾਗ ਛੁੜੇ ਹਰ ਸੰਤ ਕੁਮਾਰ ਵਾਹਿਗੁਰੂ ਭਾਗ ਛੁੜੇ ਹਰ ਸੰਤ ਕੁਮਾਰ
ਪਰਮੇਸ਼ੁਰ ਦੇ ਦਰੋਂ ਕਰੋ ਰੁਸਾਈਆਂ ਰੂਹਾਂ ਹੋਇਆ ਕਰਦੇ ਨੇ, ਪਰ ਫਿਰ ਵੀ ਸੰਸਾਰ ਨੂੰ ਕੋਈ ਨਮੂਨਾ ਦੇਣ ਵਾਸਤੇ ਉਹ ਸਿਮਰਨ ਅਭਿਆਸ ਵੀ ਕਰਦੇ ਹਨ, ਤਪੱਸਿਆ ਸਾਧਨਾ ਔਰ ਸੇਵਾ ਵਿੱਚ ਵੀ ਪ੍ਰਵਿਰਤ ਹੁੰਦੇ ਹਨ। ਵਡਿਆਈ ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ ਹੈ ਸੰਸਾਰ ਤੇ ਉਹਨਾਂ ਨੂੰ ਵੀ ਪ੍ਰਾਪਤ ਹੁੰਦੀ ਹੈ। ਰੌਲਾ ਸਾਹਿਬ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਉਹਨਾਂ ਮਹਾਂਪੁਰਖਾਂ ਨੇ ਕਿਉਂ ਪ੍ਰਸਿੱਧ ਕੀਤਾ? ਉਸ ਸਾਰਸੰਗ ਦੇ ਉੱਤੇ ਬੈਠ ਕੇ ਉਹਨਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਪਰਮੇਸ਼ੁਰ ਦੇ ਪਿਆਰੇ ਸਾਧੂ ਜਿਨ੍ਹਾਂ ਦਾ ਵਾਸਾ ਹੈ ਸਤਿਗੁਰੂ ਜੀ ਉਸ ਨਗਰ ਨੂੰ ਜਾਂ ਉਸ ਥਾਂ ਨੂੰ ਬੈਕੁੰਠ ਕਹਿ ਰਹੇ ਹਨ। ਫਿਰ ਸਵਾਲ ਪੈਦਾ ਹੁੰਦਾ ਹੈ, ਥਾਂ ਤੇ ਹੋਰ ਵੀ ਬਹੁਤ ਨੇ, ਨਗਰ ਸ਼ਹਿਰ ਪਿੰਡ ਤੇ ਹੋਰ ਵੀ ਬਹੁਤ ਨੇ, ਉਹਨਾਂ ਨੂੰ ਬੈਕੁੰਠ ਕਿਉਂ ਨਹੀਂ ਕਿਹਾ? ਫਿਰ ਉਸ ਜਗ੍ਹਾ ਦੀ ਵਡਿਆਈ ਦੱਸਦੇ ਨੇ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਪਰਮੇਸ਼ੁਰ ਦੇ ਕਮਲ ਸਮਾਨ ਚਰਨ ਭਾਵ ਉਸਦਾ ਨਾਮ ਉਹਨਾਂ ਨੇ ਆਪਣੇ ਹਿਰਦੇ ਅੰਦਰ ਵਸਾਇਆ ਹੈ, ਨਾਮ ਧਨ ਨੂੰ ਜਮ੍ਹਾਂ ਕੀਤਾ ਹੈ। ਜਿਸ ਜਗ੍ਹਾ ਜਿਸ ਥਾਂ ਬੈਠ ਕੇ ਉਹ ਨਾਮ ਧਨ ਜਮ੍ਹਾਂ ਕਰਦੇ ਨੇ ਆਪਣੇ ਹਿਰਦੇ ਰੂਪੀ ਖਜ਼ਾਨੇ ਵਿੱਚ, ਉਸ ਜਗ੍ਹਾ ਨੂੰ ਉਸ ਥਾਂ ਨੂੰ ਉਸ ਨਗਰ ਉਸ ਸ਼ਹਿਰ ਨੂੰ ਸਤਿਗੁਰੂ ਜੀ ਨੇ ਬੈਕੁੰਠ ਕਥਨ ਕੀਤਾ ਹੈ।
ਜੀ ਨਗਰ ਬੈਕੁੰਠ ਜਿੱਥੇ ਸਾਧੂਆਂ ਦਾ ਵਾਸਾ, ਨਗਰ ਬੈਕੁੰਠ ਜਿੱਥੇ ਸਾਧੂਆਂ ਦਾ ਵਾਸਾ, ਬਾਬਰ ਮੈਂ ਕੁੰਠ ਜਿੱਥੇ ਸਾਧੂਆਂ ਦਾ ਵਾਸਾ,
ਸਾਧੂਆਂ ਦਾ ਵਾਸਾ ਜਿੱਥੇ ਸਾਧੂਆਂ ਦਾ ਅੱਜ ਸਾਧੂਆਂ ਦਾ ਵਾਸਾ ਜਿੱਥੇ ਸਾਧੂਆਂ ਦਾ ਵਾਸਾ
ਪ੍ਰਭ ਪਿਆਰੇ ਸਿਆਸਲ ਸੋਇਨ ਚੌਬਾਰੇ ਦੂਸਰੇ ਪਾਸੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਉਹ ਭਾਵੇਂ ਘੁੱਗ ਵਸਦਾ ਸ਼ਹਿਰ ਵੀ ਕਿਉਂ ਨਾ ਹੋਵੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਉਜਾੜ ਕਹਿ ਰਹੇ ਨੇ ਪਰ ਜਿੱਥੇ ਬੈਠ ਕੇ ਇਹੋ ਜਿਹੇ ਮਹਾਂਪੁਰਖਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹ ਭਾਵੇਂ ਕੋਈ ਜੰਗਲ ਭਾਵੇਂ ਕੋਈ ਰੱਕੜ ਧਰਤੀ ਵੀ ਕਿਉਂ ਨਾ ਹੋਵੇ ਉਸ ਨੂੰ ਬੈਕੁੰਠ ਦਾ ਦਰਜਾ ਦੇ ਰਹੇ ਨੇ ਵਡਿਆਈ ਹੈ ਪਰਮੇਸ਼ਰ ਦੇ ਨਾਮ ਦੀ ਪਰਮੇਸ਼ਰ ਦਾ ਨਾਮ ਜਪ ਕੇ ਸੰਤ ਜੀ ਮਹਾਰਾਜ ਨੇ ਇਸ ਥਾਂ ਨੂੰ ਬੈਕੁੰਠ ਬਣਾਇਆ ਹੈ ਆਪ ਹੀ ਨਹੀਂ ਜਪਿਆ ਉਹ ਜਪਣ ਜਪਾਉਣ ਵਾਸਤੇ ਆਏ ਸਨ ਵੀਰ ਸੇਵਾ ਕੋ ਦੋਏ ਭਦੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਗਤ ਕੋ ਸੰਤ ਜਪਾ ਰਹਿਣਾ ਪਰਮੇਸ਼ਰ ਦੇ ਪਿਆਰਿਆਂ ਦੇ ਗੋਚਰੇ ਅਕਾਲ ਪੁਰਖ ਵਾਹਿਗੁਰੂ ਨੇ ਸਿਰਫ ਇੱਕੋ ਹੀ ਸੇਵਾ ਲਾਈ ਹੈ ਦੇਖਿਆ ਜਾਵੇ ਬਾਕੀ ਦੇ ਵਿਹਾਰ ਬਾਕੀ ਉਪਕਾਰ ਤੇ ਸੰਸਾਰੀ ਬੰਦੇ ਵੀ ਕਰ ਦਿੰਦੇ ਹਨ ਪਰ ਇਹ ਉਪਕਾਰ ਮਹਾਂਪੁਰਖਾਂ ਸਾਧੂਆਂ ਦੇ ਹਿੱਸੇ ਹੀ ਆਇਆ ਸਾਜਨ ਸੰਤ ਕਰੋ ਇਹੋ ਕਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਦਰੋਂ ਕਰੋਂ ਗੁਰੂ ਸਾਰੇ ਮਹਾਂਪੁਰਖਾਂ ਨੂੰ ਮੁਖਾਤਬ ਕਰਕੇ ਇੱਕ ਨਸੀਹਤ ਦੇ ਰਹੇ ਹਨ ਇਹ ਪਰਮੇਸ਼ਰ ਦੇ ਪਿਆਰੇ ਸੰਤ ਜਨੋ ਤੁਸੀਂ ਇੱਕ ਕੰਮ ਕਰੋ ਬਾਕੀ ਸਭ ਕੁਝ ਛੱਡ ਛਡਾ ਕੇ ਆਣ ਤਿਆਗ ਜਪੋ ਹਰ ਨਾਮ ਸਿਰਫ ਔਰ ਸਿਰਫ ਪਰਮੇਸ਼ਰ ਦਾ ਨਾਮ ਜਪੋ ਆਪ ਵੀ ਜਪੋ ਔਰ ਦੂਸਰਿਆਂ ਪਾਸੋਂ ਵੀ ਜਪਾਓ ਸਿਮਰ 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 ਸੁਖ ਪਾਵੋ ਆਪ ਜਪੋ ਅਵ ਰਹਿ ਨਾਮ ਜਪਾਵੋ ਫਿਰ ਸਾਰਸੰਗ ਜਿਹੜੇ ਆਪ ਜਪਦੇ ਨੇ ਔਰ ਦੂਸਰਿਆਂ ਨੂੰ ਜਪਾਉਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਤੋਂ ਬਲਿਹਾਰ ਸਦਕੇ ਜਾਂਦੇ ਨੇ ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵ ਰਹਿ ਨਾਮ ਜਪਾਵੈ ਸਾਰ ਸੰਗਤ ਇਹ ਕੁਝ ਕਰਨ ਵਾਸਤੇ ਸੰਤ ਜੀ ਮਹਾਰਾਜ ਨੇ ਸੰਸਾਰ ਤੇ ਅਵਤਾਰ ਲਿਆ ਕਈ ਵਾਰ ਕਿਹਾ ਕਰਦੇ ਆਪਣੀ ਮੌਜ ਵਿੱਚ ਆ ਕੇ ਵੀ ਲੋਕ ਸਾਥੋਂ ਆ ਕੇ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਦੁਨੀਆਂ ਦੇ ਪਦਾਰਥ ਮੰਗਦਾ ਹੈ ਕੋਈ ਦੁਨੀਆਂ ਦੀਆਂ ਵਡਿਆਈਆਂ ਮੰਗਦਾ ਹੈ ਉਹ ਸਾਡੇ ਵਾਸਤੇ ਉਹ ਦੇ ਦੇਣੀਆਂ ਦੁਨੀਆਂ ਦੇ ਪਦਾਰਥ ਬਖਸ਼ ਦੇਣੇ ਮਾਮੂਲੀ ਜੀ ਗੱਲ ਹੈ ਕਿਸੇ ਨੂੰ ਮਿੱਟੀ ਦੀ ਮੁੱਠੀ ਭਰ ਕੇ ਫੜਾਉਣੀ ਸਾਡੇ ਵਾਸਤੇ ਔਖੀ ਹੈ ਪਰ ਬਾਕੀ ਦੁਨੀਆਂ ਦੇ ਪਦਾਰਥ ਦੁਨੀਆਂ ਦੇ ਸੁੱਖ ਬਖਸ਼ ਦੇਣੇ ਇਹ ਮਾਮੂਲੀ ਬਾਤ ਹੈ ਪਰ ਜੋ ਕੁਝ ਅਸੀਂ ਕਰਨ ਵਾਸਤੇ ਆਏ ਹਾਂ ਸੰਸਾਰ ਤੇ ਜਿਹੜੀ ਦਾਤ ਵੰਡਣ ਵਾਸਤੇ ਆਏ ਹਾਂ ਉਸ ਦਾ ਅਧਿਕਾਰੀ ਤੇ ਸਾਨੂੰ ਕੋਈ ਵਿਰਲਾ ਹੀ ਮਿਲਦਾ ਹੈ ਨਹੀਂ ਸੰਸਾਰ ਤੇ ਸਾਰ ਸੰਗਤ ਕਿਤਨੇ ਕੁ ਮਹਾਂਪੁਰਖਾਂ ਦੇ ਪਾਸੋਂ ਜਾ ਕੇ ਨਾਮਦਾਨ ਦੀ ਯਾਚਨਾ ਕਰਦੇ ਹਨ ਕਿਤਨਾ ਕਿਤੇ ਮਨ ਦੀ ਤੁਕੰਠਾ ਹੁੰਦੀ ਆ ਕਿ ਮੇਰੇ ਜੰਮਣ ਮਰਨ ਦੇ ਬੰਧਨ ਕੱਟੇ ਜਾਣ ਕਿਤਨਾ ਕਿਤੇ ਮਨ ਵਿੱਚ ਪ੍ਰਭੂ ਮਿਲਾਪ ਦੀ ਇੱਛਾ ਹੋਇਆ ਕਰਦੀ ਹੈ ਆਪਾਂ ਆਪਣੇ ਮਨਾਂ ਅੰਦਰ ਹੀ ਝਾਤੀਆਂ ਮਾਰ ਕੇ ਦੇਖ ਲਈਏ
ਦੂਸਰਿਆਂ ਵੱਲ ਦੇਖਣ ਪੁੱਛਣ ਦੀ ਜ਼ਰੂਰਤ ਹੀ ਨਹੀਂ ਕਿ ਆਪਣੇ ਮਨ ਦੀ ਉਤਕੰਠਾ ਕੀ ਹੈ, ਆਪਾਂ ਨੇ ਸੰਤ ਜੀ ਮਹਾਰਾਜ ਦੇ ਪਾਸੋਂ ਕੀ ਮੰਗਿਆ, ਉਹਨਾਂ ਪਾਸੋਂ ਕੀ ਯਾਚਨਾ ਕੀਤੀ, ਕੀ ਹਾਸਲ ਕੀਤਾ। ਉਹ ਸੰਤ ਜੀ ਮਹਾਰਾਜ ਆਪ ਕਿਹਾ ਕਰਦੇ ਵੀ ਜਿਹੜੀ ਦਾਤ ਅਸੀਂ ਵੰਡਣ ਵਾਸਤੇ ਆਏ ਹਾਂ ਉਹਦੇ ਅਧਿਕਾਰੀ ਤੇ ਵਿਰਲੇ ਹੀ ਮਿਲਦੇ ਨੇ। ਦੁਨੀਆਂ ਦੇ ਸੁੱਖ, ਦੁਨੀਆਂ ਦੇ ਪਦਾਰਥ ਮੰਗਣ ਵਾਲਿਆਂ ਦਾ ਕੋਈ ਘਾਟਾ ਕੋਈ ਗਿਣਤੀ ਹੀ ਨਹੀਂ। ਖੈਰ ਸਾਰ ਸੰਗਤ ਧਿਆਨ ਦਿਓ, ਉਹ ਸੰਸਾਰ ਤੇ ਆਉਂਦੇ ਨੇ ਇਸ ਪ੍ਰਯੋਜਨ ਵਾਸਤੇ, ਰਾਮ ਜੋ ਦਾਤਾ ਮੁਗਤ ਕੋ ਸੰਤ ਜ ਪਾਵੈ ਨਾਮ। ਉਹਨਾਂ ਦਾ ਜੀਵਨ ਸਾਰਾ ਨਾਮ ਦੇ ਆਲੇ ਦੁਆਲੇ ਹੀ ਘੁੰਮਦਾ ਹੈ। ਜੋ ਨਾਮ ਦੇ ਆਸਰੇ ਉਹਨਾਂ ਦੀ ਪ੍ਰਤਿਸ਼ਠਾ ਹੈ, ਨਾਮ ਦੇ ਆਸਰੇ ਪ੍ਰਸਿੱਧੀ ਹੈ, ਨਾਮ ਦੇ ਆਸਰੇ ਵਡਿਆਈ ਹੈ, ਨਾਮ ਦੇ ਆਸਰੇ ਕਿਸੇ ਜਗ੍ਹਾ ਨੂੰ ਤੀਰਥ ਬਣਾ ਦਿੰਦੇ ਨੇ, ਨਾਮ ਜਪ ਕੇ ਕਿਸੇ ਥਾਂ ਨੂੰ ਕਿਸੇ ਸ਼ਹਿਰ ਨੂੰ ਵੈਕੁੰਠ ਬਣਾ ਦਿੰਦੇ ਹਨ। ਔਰ ਸਾਰ ਸੰਗਤ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਨਾਮ ਦੇ ਆਸਰੇ ਹੀ ਉਹ ਇੱਕ ਨਹੀਂ ਕਰੋੜਾਂ ਜੀਵਾਂ ਦਾ ਉਧਾਰ ਕਰ ਦਿੰਦੇ ਨੇ। ਗੁਰਮੁਖ ਕੋਟ ਉਧਾਰ ਦਾ ਭਾਈ, ਜਿਹਦੇ ਨਾਵੈ ਇੱਕ ਕਣੀ, ਜਿਹਦੇ ਨਾਵੈ ਇੱਕ ਕਣੀ, ਗੁਰਮੁਖ ਕੋਟ ਉਧਾਰ ਦਾ, ਗੁਰਮੁਖ ਕੋਟ ਉਧਾਰ ਦਾ, ਨਾਵੈ ਇੱਕ ਕਣੀ, ਜੇ ਨਾਵੈ ਇੱਕ ਕਣੀ, ਰਾਜਾ ਜਨਕ ਜੀ ਦੀ ਬਾਬਤ ਆਪਨੇ ਸੁਣਿਆ ਹੋਵੇਗਾ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਆਪ ਨੂੰ ਗੁਰਮੁਖ ਦੀ ਸੰਗਿਆ ਦਿੱਤੀ ਜਾ ਰਹੀ ਹੈ, ਭਾਵੇਂ ਆਪ ਮਿਥਿਲਾਪੁਰ ਦੇ ਰਾਜਾ ਹਨ, ਹਜ਼ਾਰਾਂ ਮਰਬਾ ਮੀਲਾਂ ਵਿੱਚ ਰਾਜ ਹੈ, ਹਾਥੀ ਘੋੜਿਆਂ ਦੇ ਤਬੇਲੇ, ਹੀਰੇ ਲਾਲ ਜਵਾਹਰਾਤਾਂ ਦੇ ਖਜ਼ਾਨੇ, ਲੱਖਾਂ ਦੀ ਗਿਣਤੀ ਵਿੱਚ ਸੈਨਾ, ਬੜੇ ਆਲੀਸ਼ਾਨ ਹੀਰੇ ਜਵਾਹਰਾਤ, ਜੜਤ ਮਹਿਲ, ਬੜੀਆਂ ਸੁੰਦਰ ਰਾਣੀਆਂ, ਬੜਾ ਐਸ਼ਵਰਜ, ਬੜੀ ਵਿਭੂਤੀ। ਪਰ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਚਿਤਵਿਰਤੀ ਨੂੰ ਸੰਸਾਰ ਦੇ ਸੁੱਖਾਂ ਵਿੱਚ, ਸੰਸਾਰ ਦੀ ਮਾਇਆ ਵਿੱਚ ਖਚਤ ਨਹੀਂ ਹੋਣ ਦਿੱਤਾ, ਬਲਕਿ ਮਾਇਆ ਵਿੱਚ ਰਹਿ ਕੇ ਵੀ ਆਪਣੀ ਚਿਤਵਿਰਤੀ ਨੂੰ ਸੰਸਾਰ ਵੱਲੋਂ ਜਾਂ ਸੰਸਾਰ ਦੇ ਸੁੱਖਾਂ ਵੱਲੋਂ, ਸੰਸਾਰ ਦੀ ਮਾਇਆ ਵੱਲੋਂ ਉਪਰਾਮ ਰੱਖਿਆ, ਜਿਸ ਕਰਕੇ ਉਹਨਾਂ ਦੀ ਬਾਬਤ ਭਾਈ ਸਾਹਿਬ ਜੀ ਕਹਿ ਰਹੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੀ ਮਾਇਆ ਵਿੱਚ ਉਦਾਸੀ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ, ਗੁਰਮੁਖ ਪਿਆਰਾ, 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 ਮਾਇਆ ਵਿੱਚ ਉਦਾਸੀ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਸਾਰ ਸੰਗਤ ਇੱਕ ਵਾਰ ਦਾ ਜ਼ਿਕਰ ਦੇਵਤਿਆਂ ਦੀ ਗਾਇਨ ਸਭਾ ਰੱਖੀ, ਕੋਈ ਸਮਾਗਮ ਰੱਖਿਆ, ਆਪਾਂ ਕੋਈ ਸਮਾਗਮ ਰੱਖੀ ਉਹਦੇ ਵਿੱਚ ਕਿਸੇ ਮੁੱਖ ਮਹਿਮਾਨ ਨੂੰ ਬੁਲਾਉਂਦੇ ਹਾਂ। ਉਹਨਾਂ ਨੇ ਵਿਚਾਰ ਕੀਤੀ ਕਿ ਆਪਣੀ ਸਭਾ ਵਿੱਚ ਮੁੱਖ ਮਹਿਮਾਨ ਕੌਣ ਹੋਵੇ। ਵਿਚਾਰ ਕਰਕੇ ਇਸ ਨਤੀਜੇ ਉੱਪਰ ਪਹੁੰਚੇ ਵੀ ਜੇਕਰ ਆਪਣੀ ਸਭਾ ਤੇ ਰਾਜਾ ਜਨਕ ਜੀ ਪਹੁੰਚ ਜਾਣ ਫਿਰ ਆਪਣੀ ਸਭਾ ਨੂੰ ਚਾਰ ਚੰਨ ਲੱਗ ਜਾਣ। ਉਹਨਾਂ ਨੇ ਵਿਮਾਨ ਦੇ ਕੇ ਭੇਜਿਆ ਦੇਵਗਣਾਂ ਨੂੰ ਕਿ ਜਾਓ ਰਾਜਾ ਜਨਕ ਜੀ ਦੇ ਪਾਸ ਨਿਮੰਤਰਣ ਲੈ ਕੇ। ਰਾਜਾ ਜਨਕ ਜੀ ਦੇ ਪਾਸ ਨਿਮੰਤਰਣ ਲੈ ਕੇ ਆਏ, ਖੈਰ ਸਾਰ ਸੰਗਤ ਰਾਜਾ ਜਨਕ ਜੀ ਨੇ ਉਹਨਾਂ ਦਾ ਨਿਮੰਤਰਣ ਸਵੀਕਾਰ ਕਰ ਲਿਆ। ਚੱਲ ਪਏ ਵਿਮਾਨ ਪੁਰ ਸਵਾਰ ਹੋ ਕੇ ਦੇਵ ਲੋਕ ਵੱਲ ਨੂੰ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ। ਹੁਣ ਰਸਤੇ ਵਿੱਚ ਜਾ ਰਹੇ ਨੇ, ਸੰਜਮਨੀਪੁਰੀ ਆਉਂਦੀ ਹੈ ਜਿਸ ਨੂੰ ਆਪਾਂ ਨਰਕ ਵੀ ਕਹਿ ਦਿੰਦੇ ਹਾਂ। ਹੁਣ ਉੱਥੇ ਜਿਹੜੇ ਨਾਰਕੀ ਜੀਵ ਨੇ ਜਿਨ੍ਹਾਂ ਨੂੰ ਧਰਮ ਰਾਜਾ ਸਜ਼ਾਵਾਂ ਦੇ ਰਿਹਾ, ਜਿਹੜੇ ਦੋਜ਼ਖਾਂ ਦੀ ਅੱਗ ਵਿੱਚ ਸੜ ਰਹੇ ਨੇ, ਪੁਕਾਰ ਰਹੇ ਨੇ ਮਦਦ ਵਾਸਤੇ। ਉਹਨਾਂ ਨੇ ਚੀਖਾਂ, ਉਹਨਾਂ ਦੇ ਕੁਰਲਾਹਟ ਦੀ ਆਵਾਜ਼ ਰਾਜਾ ਜਨਕ ਜੀ ਦੇ ਕੰਨਾਂ ਵਿੱਚ ਪਈ। ਕਹਿਣ ਲੱਗੇ ਵੀ ਇਧਰੋਂ ਇਹ ਚੀਖਾਂ ਦੀ ਆਵਾਜ਼ ਆ ਰਹੀ ਹੈ, ਕੌਣ ਪੁਕਾਰ ਰਿਹਾ ਮਦਦ ਵਾਸਤੇ, ਕੌਣ ਹਾਏ ਹਾਏ ਕਰ ਰਿਹਾ। ਉਹ ਸਾਧ ਸੰਗਤ ਜੀਵ ਦੇ ਕਰਮਾਂ ਦਾ ਫਲ ਹੈ, ਪਾਪੀ ਕਰਮ ਕਮਾਉਂਦੇ। ਧਰਮ ਰਾਜਾ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ, ਨਾ ਧਰਮ ਰਾਜ ਦੀ ਕਿਸੇ ਨਾਲ ਦੁਸ਼ਮਣੀ ਹੈ, ਨਾ ਕਿਸੇ ਨਾਲ ਲਿਹਾਜ਼ ਹੈ। ਉਸਨੂੰ ਤੇ ਪਰਮੇਸ਼ਰ ਨੇ ਨਿਆਂ ਦੀ ਕੁਰਸੀ ਤੇ ਬਿਠਾਇਆ, ਉਹ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਤਾਰਦਾ। ਜੀਵ ਦਰਅਸਲ ਸੁੱਖ ਦੁੱਖ ਤੇ ਆਪਣੇ ਕਰਮਾਂ ਕਰਕੇ ਹੀ ਭੋਗਦੇ ਹਨ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਵੈਸੇ ਤੇ ਸੰਸਾਰ ਤੇ 6 ਕਿਸਮ ਦੇ ਲੋਕ ਨੇ, ਉਹਨਾਂ ਦੀ 6 ਕਿਸਮ ਦੀ ਗਤੀ ਹੈ। ਇੱਥੇ ਪਾਪੀ ਪੁਰਸ਼ਾਂ ਦੀ ਗਤੀ ਦਾ ਜ਼ਿਕਰ ਕਰ ਰਹੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ। ਨਾਨਕ ਜਿਉਂ ਮਥਣ ਮਾਧਾਣੀਆਂ ਤਿਉਂ ਮਥੈ ਧਰਮ ਰਾਏ। ਰਾਜਾ ਜਨਕ ਜੀ ਦੇ ਕੰਨਾਂ ਵਿੱਚ ਉਹਨਾਂ ਦੀ ਆਵਾਜ਼ ਪਈ, ਦੁੱਖ ਭਰੀ ਉਹਨਾਂ ਦੀ ਕੁਰਲਾਹਟ ਦੀ ਆਵਾਜ਼, ਉਹਨਾਂ ਨੇ ਪੁਕਾਰਾਂ, ਉਹਨਾਂ ਨੇ ਚੀਖਾਂ ਆਪਦੇ ਪਾਸੋਂ ਬਰਦਾਸ਼ਤ ਨਾ ਹੋਈਆਂ। ਕਹਿਣ ਲੱਗੇ ਵੀ ਇਹ ਮਦਰ ਵਾਸਤੇ ਪਹਿਲਾਂ ਕੌਣ ਪੁਕਾਰ ਰਿਹਾ ਦੱਸੋ। ਮਹਾਰਾਜ ਇੱਥੇ ਧਰਮ ਰਾਜਾ ਨਾਰਕੀ ਜੀਵਾਂ ਨੂੰ ਸਜ਼ਾਵਾਂ ਦੇ ਰਿਹਾ, ਜੀਵ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਰਹੇ ਨੇ, ਦੋਜ਼ਖਾਂ ਦੀ ਅੱਗ ਵਿੱਚ ਸੜ ਰਹੇ ਨੇ। ਉਹ ਕਹਿਣ ਲੱਗੇ ਵੀ ਬਾਕੀ ਹੋਰ ਕੰਮ ਤੇ ਕਰਾਂਗੇ, ਬਾਅਦ ਵਿੱਚ ਤੁਹਾਡੀ ਸਭਾ ਵਿੱਚ ਪਹੁੰਚਾਂਗੇ, ਪਿੱਛੋਂ ਪਹਿਲਾਂ ਇਹਨਾਂ ਦਾ ਛੁਟਕਾਰਾ ਕਰਵਾ ਚੱਲੀ। ਮਹਾਰਾਜ ਇਹਨਾਂ ਦਾ ਹਿਸਾਬ ਕਿਤਾਬ ਤੇ ਧਰਮ ਰਾਜ ਦੇ ਕੋਲ ਹੈ। ਰਾਜਾ ਜਨਕ ਜੀ ਕਹਿਣਗੇ ਵੀ ਸਾਡਾ ਵਿਮਾਨ ਪਹਿਲਾਂ ਧਰਮ ਰਾਜ ਦੇ ਪਾਸ ਹੀ ਲੈ ਚੱਲੋ। ਉਹ ਸਾਰ ਸੰਗ ਧਰਮ ਰਾਜ ਦੇ ਪਾਸ ਪਹੁੰਚ ਗਏ। ਧਰਮ ਰਾਜਾ ਜਿਹੜਾ ਪਾਪੀ ਜੀਵਾਂ ਨੂੰ ਸਜ਼ਾਵਾਂ ਦਿੰਦਾ, ਉਹਨਾਂ ਨੂੰ ਦੋਜ਼ਖਾਂ ਦੀ ਅੱਗ ਵਿੱਚ ਸਾੜਦਾ। ਪਰਮੇਸ਼ਰ ਦੇ ਪਿਆਰੇ ਸੰਤ ਜਨ ਕਿ ਉਹ ਕਿਸੇ ਬਹਾਨੇ ਕਿਸੇ ਸਬੱਬ ਦੇ ਪਾਸ ਚਲੇ ਜਾਣ। ਸਾਰ ਸੰਗਤ ਵੈਸੇ ਤੇ ਮਹਾਂਪੁਰਖਾਂ ਦਾ ਧਰਮ ਰਾਜ ਦੇ ਪਾਸ ਜਾਣਾ ਹੀ ਨਹੀਂ ਹੁੰਦਾ, ਕਿਉਂਕਿ ਧਰਮ ਰਾਜ ਤੱਕ ਤੇ ਜਾਂ ਪਾਪੀ ਜੀਵ ਜਾਂਦੇ ਨੇ, ਜਾਂ ਫਿਰ ਜਿਨ੍ਹਾਂ ਨੇ ਸਵਰਗ ਦੇ ਸੁੱਖ ਭੋਗਣ ਦੀ ਇੱਛਾ ਲੈ ਕੇ ਦਾਨ ਪੁੰਨ ਕੀਤਾ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਜਕ ਹੈ, ਜਾ ਹੀ ਸਰੂਪ ਪੁੰਨੀ ਪੁਰਸ਼ ਜਾਂਦੇ ਹਨ। ਰਾਜਾ ਜਨਕ ਜੀ ਵੈਸੇ ਵੀਤਰਾਗ ਤਤਵੇ ਤੇ ਮਹਾਂਪੁਰਖਾਂ ਦਾ ਉੱਥੇ ਜਾਣਾ ਹੁੰਦਾ ਹੀ ਨਹੀਂ, ਪਰ ਸਾਰ ਸੰਗਤ ਜੇ ਕਿਸੇ ਬਹਾਨੇ ਕਿਸੇ ਸਬੱਬ ਕਿਸੇ ਕਾਰਨ ਇਹੋਦੇ ਮਹਾਂਪੁਰਖਾਂ ਦਾ ਧਰਮ ਰਾਜ ਦੇ ਪਾਸ ਜਾਣਾ ਹੋਵੇ ਵੀ ਫਿਰ ਧਰਮ ਰਾਜ ਦੇ ਗਲ ਵਿੱਚ ਪੱਲਾ ਪਾ ਕੇ ਉਹਨਾਂ ਦੇ ਸਵਾਗਤ ਵਾਸਤੇ ਖੜਾ ਹੋ ਜਾਂਦਾ, ਮਹਾਰਾਜ ਮੇਰੇ ਉਹ ਭਾਗ ਆਪ ਨੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ। ਨਾਮ ਧਿਆਨ ਸਾਜਨਾ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਮੋਹਰ ਲਾ ਰਹੇ ਨੇ। ਪਰਮੇਸ਼ਰ ਦੇ ਨਾਮ ਨੂੰ ਧਿਆਉਣ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਜਿਹੜੇ ਜਨਮ ਦੀ ਬਾਜ਼ੀ ਜਿੱਤ ਲੈਂਦੇ ਨੇ, ਜਨਮ ਪਦਾਰਥ ਜੀਤ, ਜੇ ਕਿਤੇ ਕਦਾਈ ਧਰਮ ਰਾਜ ਦੇ ਪਾਸ ਕਿਸੇ ਸਬੱਬ ਪਹੁੰਚ ਜਾਣ, ਨਾਨਕ ਧਰਮ ਐਸੇ ਚਵੈ, ਚਵੈ ਤੋਂ ਭਾਵ ਬੋਲਦਾ। ਫਿਰ ਧਰਮ ਰਾਜਾ ਨਿਮਰਤਾ ਦੇ ਘਰ ਵਿੱਚ ਆ ਕੇ ਉਹਨਾਂ ਦੇ ਸਤਿਕਾਰ ਵਜੋਂ ਕੀ ਬੋਲਦਾ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਮਹਾਰਾਜਾ ਆਪਣੇ ਬੜੀ ਕਿਰਪਾ ਕੀਤੀ, ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ।
जी की तो पावन पुनीत हरी दया भगताने जी तो पावन पुनीत हरी दया भगताने पावन पुनीत हरी दया भगताने इतो पावन पुनीत हरी दया भगताने सार संगत धर्मराजा कालो च पला पावे खड़ा हो गया महाराज मेरे लाए कोई सेवा होवे सेवा दसो अपने घर कोई मेहमान चल के आवे पहले आप सेवा पुछदा करे बेनती धर्मराज उस सार संग जदों पहुंचना राजा जनक जी धर्मराज दे पास धर्मराज ने सेवा पुछी राजा जनक जी कह लगे भी जे सेवा ही करनी है पहला तो यह नारकी जीवन छड़ दे जड़े दोजखां दी अग विच सड़ रहे ने पुकार रहे ने मदद वास्ते महाराज मैं ते इन्हां नूं छड़न दी समर्था नहीं रखता मैं ते अपने कोलों इन्हां नूं कोई सजा नहीं दे रहा मैनूं ते परमेश्वर ने न्याय की कुर्सी ते बिठाया है मैं ते इंसाफ करदा जड़े जीव परमेश्वर नूं भुल के पाप कमाउंदे हन उन्हां नूं दोजखां दी अग विच साड़दा हां जड़े स्वर्ग के सुख भोगण की इच्छा लैके दान पुन करते हैं मैं उन्होंने स्वर्गों के सुख देता हाँ बस मेरी पहुंच सिर्फ इतने तक ही है ना अपनी वालों किसी को सजा दे सकता और ना ही अपने वालों किसी को मुआफ कर सकता हाँ जदों राजा जनक जी ने धर्मराज को कहा धर्मराज को आखे उन सबना दी कर बंद खलासी फिर धर्मराजा की कह रहा करह बेनती धर्मराय हों सेवक ठाकुर अविनाशी प्रकरण से बड़ा लंबा आप इतों सिर्फ इशारे मात्री अगे संखेप अर्ज करनी है कि किवें परमेश्वर के नाम के आसरे योजे महापुरख करोड़ा जीवों का उधार कर देते हैं गुरमुख कोट उधार का भाई दे नाम है एक कणी फिर राजा जनक जी कह लगे भी इन्होंने छुटकारा किवें हो सकता है महाराज दरअसल इन्होंने किए ने पाप ये पापां का फल भोग रहे हैं बस छुटकारा सिर्फ एक तरीके इन्हों का हो सकता है जेकर इन्हों के पापां बदले इतने कोई पुन छड़ जावे तो सारे संगत पुन्ना पापां के दर्जे ने कोई पैसा पुन है कोई दो आने कोई चार आने कोई अठ आने कोई सोलह आने पुन इस तरह कोई पैसा पाप है दो पैसे चार पैसे इस तरह सोलहियां ने पाप किया परमेश्वर में भुला देना निशंग होकर पाप कमाने सोलहियां ने पुन किया परमेश्वर में याद रखना और उसके गुणा अनुवाद करने उसकी सिफत करनी सतगुरु जी ने भी अपनी पवित्र बाणी च फुरमान किया है ना तिथै तू सम्रथ जिथै कोई ना है उथै तेरी रख अग्नि उधर माहे सुनकै जमकै दूत नाहे तेरा छड़ जाए भोजन बिखमस गाह गुर शब्दे पार पाए जिनको लगी प्यास अमृत से खाए कल मैं एहो पुन गुण गोबिंद गाए अद्धा अद्धा बोलो पाए
जी गुण जी गोबिंद दे गाए आज हो पुन आज हो पुन है
ਦਾਦਾ ਜਨਕ ਜੀ ਕਹਿਣ ਲੱਗੇ ਆ ਧਰਮਰਾਜ ਵੀ ਫਿਰ ਇਉਂ ਕਰ, ਇਹਨਾਂ ਨਾਰਕੀ ਜੀਵਾਂ ਦੇ ਸਾਰੇ ਪਾਪ ਇੱਕ ਜਗ੍ਹਾ ਇਕੱਠੇ ਕਰਕੇ ਤਕੜੀ ਦੇ ਇੱਕ ਪਲੜੇ ਵਿੱਚ ਪਾ ਲੈ। ਉਹ ਸਾਰ ਸੰਗਤ ਕਈ ਵਾਰ ਆਪਾਂ ਨੂੰ ਕੋਈ ਗੱਲ ਸਮਝਾਉਣ ਵਾਸਤੇ ਉਹ ਜੀ ਉਦਾਹਰਣ ਦੇਣੀ ਪੈਂਦੀ ਹੈ ਜਿਹੜੀ ਆਪਾਂ ਆਪਣੇ ਸਮਝ ਗੋਤਰੇ ਆ ਸਕੇ, ਉਹ ਜੀ ਭਾਸ਼ਾ ਵਰਤਣੀ ਪੈਂਦੀ ਹੈ ਜਿਸ ਨੂੰ ਫਿਰ ਆਪਾਂ ਸਮਝ ਸਕੀਏ। ਸਾਰ ਸੰਗਤ ਉਹ ਜੀ ਉਦਾਹਰਣ ਇੱਥੇ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿ ਤਕੜੀ ਦੇ ਇੱਕ ਪਾਲੜੇ ਵਿੱਚ ਪਾ ਲਏ ਗਏ ਉਹਨਾਂ ਨਾਰਕੀ ਜੀਵਾਂ ਦੇ ਪਾਪ, ਔਰ ਦੂਸਰੇ ਪਾਸੇ ਦੂਸਰੇ ਪਾਲੜੇ ਵਿੱਚ ਬੈਠ ਕੇ ਰਾਜਾ ਜਨਕ ਜੀ ਨੇ ਸ਼ੁਰੂ ਕੀਤਾ ਪਰਮੇਸ਼ੁਰ ਦੇ ਨਾਮ ਦਾ ਸਿਮਰਨ। ਪਰ ਪਰਮੇਸ਼ੁਰ ਦੇ ਨਾਮ ਦੇ ਸਿਮਰਨ ਵਿੱਚ ਤੇ ਬਰਕਤ ਐਸੀ ਆ, ਉਹ ਤੇ ਕਰੋੜਾਂ ਪਾਪਾਂ ਨੂੰ ਦਗਤ ਕਰ ਦਿੰਦਾ ਹੈ। ਘੋਰ ਦੁੱਖਿਆਂ ਅਨਕ ਹੱਤਿਆਂ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਕਿਸੇ ਜਗ੍ਹਾ ਕਰੋੜਾਂ ਮਣ ਲੱਕੜਾਂ ਦਾ ਢੇਰ ਪਿਆ ਹੋਵੇ ਇੱਕ ਥਾਂ, ਉਹਨਾਂ ਨੂੰ ਸਾੜ ਕੇ ਸਵਾਹ ਕਰਨ ਵਾਸਤੇ ਅੱਗ ਦੀ ਇੱਕ ਚੰਗਿਆੜੀ ਹੀ ਕਾਫੀ ਹੁੰਦੀ ਹੈ। ਅੱਗ ਦੀ ਕੋਈ ਚੰਗਿਆੜੀ ਕਰੋੜਾਂ ਮਣ ਲੱਕੜਾਂ ਨੂੰ ਸਾੜ ਕੇ ਸਵਾਹ ਬਣਾ ਦਿੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਾਰ ਸੰਗਤ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ ਕਿ ਪਰਮੇਸ਼ੁਰ ਦੇ ਨਾਮ ਦਾ ਕਿਨਕਾ ਹੀ ਕਰੋੜਾਂ ਪਾਪਾਂ ਦਾ ਦਗਦ ਕਰਨ ਵਾਸਤੇ ਸਮਰੱਥ ਹੈ। ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟ ਹੈ ਕੋਟ ਕਰਮ। ਉਹ ਸਾਰ ਸੰਗਤ ਰਾਜਾ ਜਨਕ ਜੀ ਨੇ ਬਹੁਤਾ ਲੰਮਾ ਸਮਾਂ ਨਹੀਂ, ਸਿਰਫ ਇੱਕ ਘੜੀ ਬੈਠ ਕੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕੀਤਾ। ਸਿਆਣੇ ਪੁਰਸ਼ਾਂ ਨੇ ਕਥਨ ਕੀਤਾ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਨੇ। ਕੁੰਡ ਕਰਦੇ ਨਾ ਰੋਕੋ ਵਾਰੇ ਖਾਲੀ, ਇੱਕ ਘੜੀ ਨਾਮ ਜਪਦੇ ਕੁੰਡ ਕਰਦੇ ਦੀ ਨਾ ਰੋਕੋ ਵਾਰੇ, ਇੱਕ ਘੜੀ ਨਾਮ ਜਪਦੇ ਕਰੀ ਨਾਮ ਜਪ ਕੇ
ਨਾਮ ਜਪ ਕੇ
ਭਾਈ ਸਾਹਿਬ ਜੀ ਕਥਨ ਕਰਦੇ ਨੇ ਪਾਰ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਮ ਅਤੁੱਲ ਨਾ ਤੁਲਾ ਸੀ ਤੋ ਸਾਰ ਸੰਗਤ ਪਰਮੇਸ਼ਰ ਦੇ ਨਾਮ ਦੀ ਤੁਲਤਾ ਹੋਰ ਕਿਸੇ ਵਸਤੂ ਨਾਲ ਨਹੀਂ ਹੋ ਸਕਦੀ ਭਾਵੇਂ ਕੋਈ ਤਪੱਸਿਆ ਸਾਧਨਾ ਕਰੇ ਜਾਪ ਤਾਪ ਗਿਆਨ ਸਭ ਧਿਆਨ ਭਾਵੇਂ ਕਰੋ ਕਿ ਵੇਦਾਂ ਸ਼ਾਸਤਰਾਂ ਦਾ ਅਧਿਐਨ ਉਹਨਾਂ ਦੀ ਸਟੱਡੀ ਖਟ ਸ਼ਾਸਤਰ ਸਿਮਰਤ ਵਖਿਆਨ ਭਾਵੇਂ ਕਰੇ ਕਿ ਪ੍ਰਾਣਾਯਾਮ ਯੋਗਾ ਅਭਿਆਸ ਯੋਗ ਅਭਿਆਸ ਕਰਮ ਧਰਮ ਕਰਿਆ ਭਾਵੇਂ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਕਰੇ ਸਾਧਨਾ ਸਗਲ ਤਿਆਗ ਬਨਮ ਦੇ ਫਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਵੇਂ ਬਹੁ ਰਤਨਾ ਹੋਰ ਬੜੇ ਯਤਨ ਬੜੇ ਉਪਾਅ ਕਰੇ ਸਰੀਰ ਕਟਾਏ ਹੋਵੇਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਭਾਵੇਂ ਸਰੀਰ ਨੂੰ ਟੁਕੜੇ ਟੁਕੜੇ ਕਰਕੇ ਕੱਟ ਦੇਵੇ ਉਹਨੂੰ ਸਾੜ ਦੇਵੇ ਅੱਗ ਦੇ ਵਿੱਚ ਪਰ ਸਾਰ ਸੰਗਤ ਦੇ ਜਿਤਨੇ ਵੀ ਸਾਧਨ ਨੇ ਅਖੀਰ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਉੱਥੇ ਤੇ ਰਾਜਾ ਜਨਕ ਜੀ ਨੇ ਇੱਕ ਘੜੀ ਬੈਠ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਨਾ ਕਈਆਂ ਦੇ ਮਨ ਚ ਸੰਦੇਹ ਹੋਏਗਾ ਵੀ ਘੜੀ ਤੇ ਬਹੁਤ ਲੰਮਾ ਸਮਾਂ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿ ਰਹੇ ਨੇ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਇੱਕ ਵਾਰ ਵੀ ਗੁਰਮੁਖ ਇਹੋ ਜਿਹਾ ਤੱਤ ਵੇਤਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰ ਦੇਵੇ ਫਿਰ ਬਾਕੀ ਜਿਹਨੇ ਪਹਿਲੇ ਸਾਧਨਾਂ ਦਾ ਜ਼ਿਕਰ ਕੀਤਾ ਗਿਆ ਸਤਿਗੁਰੂ ਜੀ ਕਹਿ ਰਹੇ ਨੇ ਨਹੀਂ ਤੁਲ ਰਾਮ ਨਾਮ ਵਿਚਾਰ ਉਹ ਸਾਧਨ ਇਸ ਪਰਮੇਸ਼ਰ ਦੇ ਨਾਮ ਤੁਲ ਨਹੀਂ ਪੁੱਜ ਸਕਦੇ ਉਹ ਤਾਂ ਤੇ ਸਾਰ ਸੰਗਤ ਨਾਮ ਦੇ ਆਸਰੇ ਹੀ ਇਹੋ ਜਿਹੀਆਂ ਰੂਹਾਂ ਇੱਕ ਨਹੀਂ ਬਿਆਨ ਕਰੋੜਾਂ ਹੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਮਰੱਥ ਹੋ ਜਾਂਦੀਆਂ ਨੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ ਤਾਂ ਤੇ ਸਾਰ ਸੰਗਤ ਧਿਆਨ ਦਿਓ ਮਹਾਂਪੁਰਖਾਂ ਦੇ ਜੀਵਨ ਵਿੱਚ ਉਹਨਾਂ ਦੇ ਦਰ ਘਰ ਤੇ ਬਸ ਇੱਕੋ ਵਸਤੂ ਦੀ ਵਡਿਆਈ ਹੈ ਨਾਨਕ ਕਹਿ ਘਰ ਕੇਵਲ ਨਾਮ ਨਾਮ ਜਪ ਕਈ ਉਹਨਾਂ ਦੀ ਸੰਸਾਰ ਤੇ ਇਤਨੀ ਪ੍ਰਸਿੱਧੀ ਹੁੰਦੀ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਕਿਵੇਂ ਪ੍ਰਗਟ ਹੋਏ ਸੰਸਾਰ ਤੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਕਿਵੇਂ ਸੰਤ ਜੀ ਮਹਾਰਾਜ ਨੇ ਇਸ ਜਗ੍ਹਾ ਨੂੰ ਦੁਨੀਆਂ ਦੇ ਕੋਨੇ ਕੋਨੇ ਚ ਪ੍ਰਸਿੱਧ ਕੀਤਾ ਪਰਮੇਸ਼ਵਰ ਦਾ ਨਾਮ ਜਪ ਕੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਹੋਏ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ ਇਸ ਜਗ੍ਹਾ ਨੂੰ ਕੋਈ ਸਾਧਾਰਨ ਤੀਰਥ ਨਹੀਂ ਬਲਕਿ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਅੱਠ ਸੱਠ ਤੀਰਥ ਜੈ ਸਾਧ ਭਗਤ ਰਹਿ ਤਹਾਂ ਬੈਕੁੰਠ ਜੈ ਨਾਮ ਉਚਰੈ ਕਿਉਂ ਬਣਾਇਆ ਇਸ ਜਗ੍ਹਾ ਨੂੰ ਬੈਕੁੰਠ ਪਰਮੇਸ਼ਵਰ ਦੇ ਨਾਮ ਦਾ ਉਚਾਰਨ ਕਰਕੇ ਨਾਮ ਜਪ ਕੇ ਕਿਵੇਂ ਬੇਅੰਤ ਜੀਵਾਂ ਦਾ ਉਧਾਰ ਕੀਤਾ ਨਾਮ ਦੇ ਆਸਰੇ ਉਹ ਸਾਰ ਸੰਗਤ ਨਾਮ ਦੇ ਆਸਰੇ ਉਹਨਾਂ ਨੇ ਕਿੰਨੀਆਂ ਹੀ ਟੁੱਟੀਆਂ ਸੁਰਤਾਂ ਨੂੰ ਉਹਨਾਂ ਨੇ ਇਨਕਾਰ ਦੇ ਨਾਲ ਜੋੜਿਆ ਗਿਣਤੀ ਨਹੀਂ ਹੋ ਸਕਦੀ ਆ ਉਹਨਾਂ ਮਹਾਂਪੁਰਖਾਂ ਦਾ ਪਵਿੱਤਰ ਜਸ ਕਰਨ ਵਾਸਤੇ ਆਪਾਂ ਇੱਥੇ ਆਉਣ ਵਾਲੇ ਦਿਨਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ ਉਹਨਾਂ ਦੀ ਸਾਲਾਨਾ ਬਰਸੀ ਉਹਨਾਂ ਦੀ ਯਾਦ ਦੇ ਸੰਬੰਧ ਵਿੱਚ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਇਸ ਕਰਕੇ ਸਭ ਗੁਰਮੁਖ ਮਾਈ ਭਾਈ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ ਤੁਹਾਨੂੰ ਹੈ ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ
अर्जुन साहिब धन है, धन है धन है धन है गुरु हर गोबिंद साहिब धन है, धन है धन है धन है गुरु श्री हर राय जी धन है, धन है धन है धन है गुरु श्री हर कृष्ण जी धन है, धन है धन है धन है गुरु तेग बहादुर धन है, धन है धन है धन है गुरु गोविंद सिंह जी धन है, धन है धन है धन है गुरु ग्रंथ साहिब जी धन है, धन है धन है धन है तेरा पंथ खालसा धन है, सतनाम श्री वाहिगुरु बोल, सतनाम श्री वाहिगुरु बोल, वाहिगुरु 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 बोल, वाहिगुरु 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 बोल, वाहिगुरु बोल कदे ना डो, वाहिगुरु बोल कदे ना डो, वाहिगुरु वाहिगुरु बोल प्यारिया तेरा प्यारा लभे वाह बोल प्यारिया, वाहिगुरु वाहिगुरु बोल प्यारिया तेरा किछना लभे वाह बोल प्यारिया, सतनाम श्री वाहिगुरु बोल, सतनाम श्री वाहिगुरु बोल, वाहिगुरु बोल कदे ना डोल, वाहिगुरु बोल कदे ना डोल, सतनाम श्री वाहिगुरु बोल, सतनाम श्री वाहिगुरु बोल,
ਸਤਿਕਾਰ ਸੰਗਤ ਇਤਨੇ ਹਾਜ਼ਰੀ ਪ੍ਰਵਾਨ ਕਰਨੀ ਗੁਰਬਾਂ ਤੁਕਾਂ ਦੀ ਸਮਾਂ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।